दोहेरा समय सुधार प्रेम कर है बदल गया।
जो सतगुरु गुरु नानक साहब सत्य पातशाह जी महाराज जी बाद रूप च विचरदे आ अपने नगर दियां गलियां बाजारां च खेडदे ने ते जिहड़ा भी सतगुरु जी दे पावन स्वरूप नूं वेखदा सुधे सिर सुभावक ही उहदे हिरदे विच सतगुरां प्रति प्रेम जाग पैंदा। महाराज जी की मूर्त इतनी सुंदर है कि सुभावक ही सतगुरां दे पावन स्वरूप नूं वेखदिआं उहनां दे हिरदे विच प्रेम की उमक पैदा हो जाती है। प्रेम दे नाल इहनां दे हिरदे भर जाते ने और बार बार सतगुरु गुरु नानक साहब जी के दर्शन करते हैं।
ऐसे जात समुद्र में सब सरता तो बाहर
प्रेमां दे प्रेम दे नाल वसीकार होए मन सुते सतगुरु नानक साहब जी वाले इस तरह खिचे जाते ने जिवें सैकड़े नदियां सुते सत समुंदर विच जा के मिल जांदियां ने। सुभावक ही समुंदर विच जिवें नदियां दा मेल हुंदा है ਇੱਦਾਂ ਜਿਹੜਾ ਵੀ ਸਤਿਗੁਰਾਂ ਦੇ ਪਾਵਨ ਸਰੂਪ ਨੂੰ ਵੇਖਦਾ ਉਹਦਾ ਮਨ ਮਹਾਰਾਜ ਜੀ ਵੱਲ ਆਪੇ ਹੀ ਖਿੱਚਿਆ ਜਾਂਦਾ। ਜਿਵੇਂ ਨਦੀ ਸਮੁੰਦਰ ਵੱਲ ਖਿੱਚੀ ਚਲੀ ਜਾਂਦੀ ਹੈ ਇੱਦਾਂ ਦਰਸ਼ਨ ਕਰਨ ਵਾਲਿਆਂ ਦੇ ਮਨ ਸਤਿਗੁਰੂ ਜੀ ਪ੍ਰਤੀ ਖਿੱਚੇ ਜਾਂਦੇ ਹਨ।
ਜੋ ਪਈ ਜਾਂ ਖਿੱਚ ਕੋਲ ਦਿਨ ਕੇ ਬ੍ਰਿੰਦਾ ਚੰਦਰ ਬਦਲ ਗਈ ਆਨੰਦ ਕੰਦਾ।
ਇਸ ਤਰ੍ਹਾਂ ਕਹਿ ਲਈਏ ਵੀ ਜਿੰਨੇ ਲੋਕ ਨੇ ਉਹਨਾਂ ਦੀਆਂ ਅੱਖਾਂ ਚਕੋਰ ਬਣ ਗਈਆਂ ਨੇ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਮੁੱਖ ਹੈ ਉਹ ਚੰਦਰਮਾ ਹੈ। ਜਿਵੇਂ ਚੰਦਰਮਾ ਨੂੰ ਚਕੋਰ ਟੱਕੀ ਜਾਂਦੇ ਨੇ ਇੱਕ ਟੱਕੀ ਲਾ ਕੇ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਤੇ ਹਾਲੇ ਚੱਕ ਵੀ ਸੂਰਜ ਹੇਤ ਹੈ ਬਿਲ ਹੋਣ ਸੁਖਾਲੇ ਲਿਓ ਕਬਲ ਜਲ ਜਾਣੀਆਂ ਖਿੜ ਮੂੰਹ ਵਿਖਾਲੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਪੀਰ ਮੁਰੀਦਾ ਫਿਰ ਹੜੀ ਉਹ ਨਿਭ ਹੈ ਨਾਲੇ। ਕਹਿੰਦੇ ਇਸ ਤਰ੍ਹਾਂ ਦੀ ਪ੍ਰੀਤ ਆਪਣੇ ਆਪ ਜਾਗ ਪੈਂਦੀ ਹੈ। ਸਿੱਖਾਂ ਦੇ ਨੇਤਰ ਆਮ ਨਗਰ ਨਗਰ ਦੇ ਨਿਵਾਸੀਆਂ ਦੇ ਨੇਤਰ ਚਕੋਰ ਬਣੇ ਹੋਏ ਨੇ ਔਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਮੁੱਖ ਮੰਡਲ ਉਹ ਚੰਦਰਮਾ ਦੇ ਸਮਾਨ ਹੈ। ਆਪਣੇ ਨੇਤਰਾਂ ਰੂਪੀ ਚਕੋਰਾਂ ਨਾਲ ਇੱਕ ਟੱਕੀ ਲਾ ਕੇ ਗੁਰੂ ਮੂਰਤ ਨੂੰ ਵੇਖਦੇ ਨੇ।
ਸੁੰਦਰ ਰੂਪ ਹੀਰੇ ਵਾਲੇ ਨਿਆਈ ਜਨ ਅਰਬਿੰਦ ਬਦਲ
ਮੁੱਖ ਇਸ ਤਰ੍ਹਾਂ ਕਹਿ ਲਈਏ ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਹੈ ਸੂਰਜ ਦੇ ਤੁਲ ਮਹਾਰਾਜ ਜੀ ਦਾ ਮੁੱਖ ਮੰਡਲ ਹੈ। ਜਿਵੇਂ ਸੂਰਜ ਦੀ ਲੋਕ ਦੇ ਪ੍ਰਕਾਸ਼ ਨੂੰ ਵੇਖ ਕੇ ਕਮਲ ਦੇ ਫੁੱਲ ਖਿੜਦੇ ਨੇ ਏਦਾਂ ਨਗਰ ਨਿਵਾਸੀਆਂ ਦੇ ਨੇਤਰ ਕਮਲਾਂ ਦੇ ਸਮਾਨ ਮੁੱਖ ਕਮਲਾਂ ਦੇ ਸਮਾਨ ਗੁਰਦੇਵ ਦੇ ਦਰਸ਼ਨ ਕਰਕੇ ਖਿੜਦੇ ਹਨ। ਸ਼ਿਕਾਰੀ ਲੋਕ ਜਦੋਂ ਹਿਰਨ ਦਾ ਸ਼ਿਕਾਰ ਕਰਦੇ ਨੇ ਤੇ ਇੱਕ ਘੰਟਾ ਜਿਹੜਾ ਹੁੰਦਾ ਉਹਨਾਂ ਕੋਲ ਉਹਨੂੰ ਵਜਾਉਂਦੇ ਨੇ ਉਹਦੀ ਆਵਾਜ਼ ਸੁਣ ਕੇ ਹਿਰਨ ਆਪਣੀ ਖੁਦ ਖੁਦ ਭੁੱਲ ਕੇ ਜਿੱਥੇ ਉਹ ਆਵਾਜ਼ ਸੁਣੀ ਦੀ ਆ ਉੱਥੇ ਆ ਕੇ ਆਵਾਜ਼ ਸੁਣਨ ਲੱਗ ਪੈਂਦਾ ਔਰ ਆਪਣਾ ਸਿਰ ਸ਼ਿਕਾਰੀ ਨੂੰ ਭੇਟ ਕਰ ਦਿੰਦਾ ਹੈ। ਕਿਉਂ? ਕਿਉਂਕਿ ਉਹਦੀ ਘੰਟੇ ਵੇੜੇ ਨਾਲ ਪ੍ਰੀਤ ਹੈ। ਇਸੇ ਤਰ੍ਹਾਂ ਕਹਿੰਦੇ ਮਹਾਰਾਜ ਜੀ ਦੇ ਮੁਖਾਰ ਬਿੰਦ ਚੋਂ ਜਿਹੜੇ ਪਵਿੱਤਰ ਬਚਨ ਨੇ ਨਾ ਉਹ ਘੰਟੇ ਵੇੜੇ ਦੀ ਬਾਣੀ ਤੇ ਆਮ ਨਗਰ ਨਿਵਾਸੀ ਜਿਹੜੇ ਨੇ ਉਹ ਮਿਰਗਾਂ ਦੇ ਸਮਾਨ ਸੁਣਨ ਵਾਸਤੇ ਕੋਲ ਆ ਜਾਂਦੇ ਨੇ ਸਤਿਗੁਰਾਂ ਦੇ। ਜਿਵੇਂ ਹਿਰਨ ਘੰਟੇ ਹੇੜੇ ਦੀ ਆਵਾਜ਼ ਸੁਣ ਕੇ ਲਾਗੇ ਚਲਾ ਜਾਂਦਾ ਹੈ ਏਦਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸ੍ਰੇਸ਼ਟ ਮਿਰਦਲ ਬਾਣੀ ਹੈ ਉਹਨੂੰ ਸਰਵਣ ਕਰਨ ਵਾਸਤੇ ਨਗਰ ਨਿਵਾਸੀ ਮਿਰਗਾਂ ਦੇ ਸਮਾਨ ਸਤਿਗੁਰੂ ਜੀ ਦੇ ਕੋਲ ਆ ਕੇ ਖਲੋ ਕੇ ਮਹਾਰਾਜ ਜੀ ਦੇ ਬਚਨ ਸੁਣਦੇ ਹਨ। ਸਤਿਗੁਰੂ ਜੀ ਬਾਲ ਲੀਲਾ ਕਰ ਰਹੇ ਨੇ ਬਾਲਕਾਂ ਵਾਲੀ ਲੀਲਾ ਦੇ ਵਿੱਚ ਸਤਿਗੁਰੂ ਜੀ ਵਰਤ ਰਹੇ ਨੇ ਔਰ ਸਤਿਗੁਰੂ ਜੀ ਦੇ ਇਹੋ ਜਿਹੇ ਬਾਲ ਸਰੂਪ ਦਾ ਧਿਆਨ ਜਾਂ ਬਾਲ ਜੋਜਾ ਦੀ ਇਸ ਕਥਾ ਦਾ ਧਿਆਨ ਜਿਹੜੇ ਸਿੱਖ ਧਾਰਨ ਕਰਨਗੇ ਉਹਨਾਂ ਦਾ ਇਸ ਭਵ ਸਾਗਰ ਤੋਂ ਪਾਰ ਉਤਾਰਾ ਹੋਵੇ। ਭਾਈ ਸਾਹਿਬ ਕਹਿੰਦੇ ਮਹਾਰਾਜ ਜੀ ਦਾ ਇਹ ਬਾਲ ਸਰੂਪ ਹੈ ਬਾਲਕ ਲੀਲਾ ਹੈ ਤੇ ਬਾਲਕ ਲੀਲਾ ਦਾ ਇਹੋ ਜਿਹਾ ਧਿਆਨ ਜਿਹੜੇ ਗੁਰਸਿੱਖ ਧਾਰਨ ਕਰਨਗੇ ਉਹ ਇਸ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਰਨਗੇ।
ਕਰਨ ਲੱਗੇ
ਸਮਾਂ ਬੀਤਦਿਆਂ ਦੇਰੀ ਨਹੀਂ ਲੱਗਦੀ ਸਮਾਂ ਆਪਣੀ ਚਾਲ ਨਾਲ ਚੱਲਿਆ ਚੱਲਿਆ ਜਾਂਦਾ ਹੈ, ਸਮਾਂ ਬੀਤਿਆ ਹੈ, ਕਿਸ ਸਮੇਂ ਇੰਨਾ ਸਮਾਂ ਬੀਤ ਗਿਆ ਨਹੀਂ ਪਤਾ ਲੱਗਿਆ। ਇਹਨੇ 5 ਵਰ੍ਹਿਆਂ ਦੀ ਉਮਰ ਸਤਿਗੁਰਾਂ ਦੇ ਸਰੀਰ ਦੀ ਹੋ ਗਈ, 5 ਸਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਤਨ ਦੀ ਆਯੂ ਹੋ ਗਈ ਹੈ, ਤੇ 5 ਸਾਲ ਦੀ ਉਮਰ ਚ ਜਗਤ ਗੁਰੂ ਪਾਤਸ਼ਾਹ ਜੀ ਇੱਕ ਅਜੀਬੋ ਗਰੀਬ ਕੌਤਕ ਕਰਨ ਲੱਗੇ। ਜੋ ਕਰਦਿਆਂ ਵਾਸਤੇ ਤਾਂ ਅਜੀਬੋ ਗਰੀਬ ਹੈ, ਪਰ ਸਤਿਗੁਰੂ ਜੀ ਕਰਨ ਹੀ ਆਏ ਸਨ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ 5 ਵਰ੍ਹਿਆਂ ਦੀ ਉਮਰ ਵਿੱਚ ਇਸ ਤਰ੍ਹਾਂ ਦਾ ਕਾਰਜ ਕਰਨ ਲੱਗੇ ਨੇ। ਕਰਦੇ ਨੇ, ਘਰ ਵਿੱਚ ਕੋਈ ਕੀਮਤੀ ਵਸਤੂ ਪਦਾਰਥ ਪਿਆ ਹੁੰਦਾ ਉਹਨੂੰ ਚੁੱਕ ਕੇ ਬਾਹਰ ਲੈ ਜਾਂਦੇ ਹਨ। 5 ਸਾਲ ਦੀ ਉਮਰ ਚ ਪਾਤਸ਼ਾਹ ਕੌਤਕ ਕਰਦੇ ਨੇ ਕਿ ਘਰ ਦੇ ਵਿੱਚ ਜੋ ਵਸਤੂ ਹੁੰਦੀ ਹੈ ਉਹ ਵਸਤੂ ਲੈ ਕੇ ਸਤਿਗੁਰੂ ਜੀ ਬਾਹਰ ਚਲੇ ਜਾਂਦੇ ਨੇ, ਤੇ ਬਾਹਰ ਜਾ ਕੇ ਕਿਤੇ ਉਹ ਵਸਤੂ ਗਵਾ ਆਉਂਦੇ ਨੇ। ਗਵਾ ਆਉਂਦੇ ਦਾ ਮਤਲਬ ਹੈ ਵੀ ਕੋਈ ਲੋੜਵੰਦ ਹੁੰਦਾ ਤੇ ਉਹਨੂੰ ਦੇ ਆਉਂਦੇ ਨੇ। ਇਹੋ ਜੀ ਸਤਿਗੁਰੂ ਜੀ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਦਾਰ ਬੇਨਤੀ ਹੈ ਕਿ ਘਰ ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ ਜੋ ਕੁਝ ਵੇਖਦੇ ਨੇ, ਜੋ ਕੁਝ ਚੁੱਕ ਸਕਦੇ ਨੇ, ਉਹ ਚੁੱਕ ਕੇ ਘਰੋਂ ਬਾਹਰ ਜਾ ਕੇ ਰੱਖ ਆਉਂਦੇ ਹਨ।
ਭਾਈਏ ਨੂੰ ਭੁੱਖ ਨੇ ਮਸਤ ਜੇ ਬਸਣਗੇ
ਲੈ ਕੇ ਜਾਂਦੇ ਨੇ। ਘਰ ਦੇ ਵਿੱਚ ਕੋਈ ਭਾਂਡਾ ਹੈ, ਭੂਖਣ ਗਹਿਣੇ ਨੇ, ਜਾਂ ਕੋਈ ਕੀਮਤੀ ਬਸਤਰ ਕੱਪੜਾ ਹੈ, ਉਹ ਕੱਪੜੇ ਗਹਿਣੇ ਭਾਂਡੇ ਉਹ ਘਰ ਵਿੱਚੋਂ ਚੁੱਕ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬਾਹਰ ਲੈ ਕੇ ਜਾਂਦੇ
ਨੇ।
ਜਿੱਥੇ ਕੋਈ ਦੀਨ ਬੰਦਾ ਹੁੰਦਾ ਹੈ, ਗਰੀਬ ਖਲੋਤਾ ਹੁੰਦਾ, ਜਾਚਕ ਲੋੜਵੰਦ ਹੁੰਦਾ, ਜਿਹਨੂੰ ਭਾਂਡੇ ਦੀ ਲੋੜ ਹੁੰਦੀ ਹੈ, ਉਹਦੇ ਅੱਗੇ ਬਰਤਨ ਸੁੱਟ ਹੁੰਦੇ ਨੇ ਵੀ ਆਹ ਲੈ ਜਾ। ਜਿਹਦੇ ਕੋਲ ਤਨ ਢੱਕਣ ਨੂੰ ਕੱਪੜਾ ਨਹੀਂ ਹੁੰਦਾ, ਉਹਦੇ ਕੋਲ ਬਸਤਰ ਸੁੱਟ ਆਉਂਦੇ ਨੇ। ਦਾਤੇ ਜੋ ਹਨ ਲੀਲਾ ਮਾਤਰ ਕਰਕੇ ਵਿਖਾ ਰਹੇ ਨੇ ਕਿ ਸਰਬ ਜੀਵਾਂ ਨੂੰ ਦਾਨ ਕਰਨ ਵਾਲੇ ਮੇਰੇ ਸਾਹਿਬ ਆਪ ਨੇ, ਤੇ ਕਹਿੰਦੇ ਉਸ ਵੇਲੇ ਜੋ ਕੁਝ ਬਸਤਰ ਭਾਂਡੇ ਜਾਂ ਗਹਿਣੇ ਆਦਿਕ ਨੇ ਉਹ ਲੋੜਵੰਦਾਂ ਕੋਲ ਬਾਹਰ ਜਿੱਥੇ ਕੋਈ ਗਰੀਬ ਜਾਤਕ ਵੇਖਦੇ ਨੇ ਉਹਨਾਂ ਕੋਲ ਸੁੱਟ ਆਉਂਦੇ ਨੇ। ਇਹ ਨਹੀਂ ਵੀ ਉਹਨਾਂ ਦੇ ਹੱਥ 'ਚ ਫੜਾਉਂਦੇ, ਸੁੱਟ ਆਉਂਦੇ ਨੇ ਵੀ ਜਿਹਨੂੰ ਲੋੜ ਹੈ ਉਹ ਆਪੇ ਚੁੱਕ ਕੇ ਲੈ ਜਾਵੇ।
ਜਿਉਂ ਪਈ ਕਰਤ ਮਿਤਾ ਪ੍ਰਤ ਇਹ ਵੀ ਵਿਕਾਰ ਦਇਆ ਕਰਮ ਕੋ ਜੇ ਬਿਹਾਰ।
ਨਿਤਾ ਪ੍ਰਤੀ ਇਹੀ ਕਾਰ ਕਰਦੇ ਨੇ, ਹਰ ਰੋਜ਼ ਕੋਈ ਨਾ ਕੋਈ ਭਾਂਡਾ ਹੱਥ 'ਚ ਲੱਗ ਜਾਵੇ ਉਹ ਸੱਟ ਆਉਂਦੇ ਨੇ ਬਾਹਰ, ਕੱਪੜਾ ਮਿਲ ਜਾਵੇ ਉਹ ਦਾਨ ਕਰਾਉਂਦੇ ਨੇ, ਕੋਈ ਸਰੀਰ ਦਾ ਗਹਿਣਾ ਉਹ ਵੀ ਉਤਾਰ ਕੇ ਦਾਨ ਕਰਾਉਂਦੇ ਨੇ। ਇਸ ਤਰ੍ਹਾਂ ਦੀ ਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਿਤਾ ਪ੍ਰਤੀ ਕਰਦੇ ਨੇ।
ਇੱਕ ਪਾਸ ਇੱਕ ਭਾਈਏ ਨੇ ਲੀਲਾ ਰੰਗ ਦਿਖੇ ਇੱਕ ਤੈ ਸੁੱਖ ਜੀਨਾ।
ਖਾਲਸਾ ਜੀ ਮਹਾਰਾਜ ਜੀ ਦਾ ਸੁਭਾਅ ਇਸ ਤਰ੍ਹਾਂ ਦਾ ਬਣ ਗਿਆ ਜੋ ਹਰ ਵੇਲੇ ਦਇਆ ਹੀ ਕਰਦੇ ਹਨ, ਦਇਆ ਵਾਲਾ ਸੁਭਾਅ, ਕਿਉਂਕਿ ਧਰਮ ਦੀ ਉਤਪਤੀ ਹੁੰਦੀ ਦਇਆ ਵਿੱਚੋਂ। ਦਇਆ ਨੂੰ ਮਾਂ ਕਿਹਾ ਤੇ ਸੰਤੋਖ ਨੂੰ ਪਿਤਾ ਕਿਹਾ। ਸੰਤੋਖ ਤੇ ਦਇਆ ਦੇ ਸੰਯੋਗ ਤੋਂ ਜੋ ਜਨਮ ਲਵੇ ਉਹਨੂੰ ਧਰਮ ਕਹਿੰਦੇ ਹਨ। ਕੌਲ ਧਰਮ ਦਇਆ ਦਾ ਪੂਰ ਸੰਤੋਖ ਥਾਪ ਰੱਖਿਆ ਜਨ ਸੂਤ। ਸੰਤੋਖ ਵੀ ਨਾਲ ਹੋਣਾ ਚਾਹੀਦਾ ਤੇ ਸੰਤੋਖੀ ਹੀ ਦਇਆ ਕਰਕੇ ਦਾਨ ਕਰ ਸਕਦਾ ਹੈ। ਲੋਭੀ ਤੇ ਲਾਲਚੀ ਵਿਅਕਤੀ ਦੇ ਹਿਰਦੇ ਚ ਦਇਆ ਤਾਂ ਆਵੇਗੀ ਪਰ ਉਹ ਦਾਨ ਨਹੀਂ ਕਰ ਸਕਦਾ ਕਿਉਂਕਿ ਉਹਦੇ ਅੰਦਰ ਸੰਤੋਖ ਨਹੀਂ ਹੁੰਦਾ। ਤੇ ਜਿੱਥੇ ਦਇਆ ਦੇ ਨਾਲ ਦਾਨ ਨਾ ਜੁੜਿਆ ਹੋਵੇ ਉੱਥੇ ਧਰਮ ਨਹੀਂ ਹੁੰਦਾ। ਤੋ ਸਤਿਗੁਰੂ ਜੀ ਦਾ ਹਿਰਦਾ ਦਇਆ ਕਰਨ ਵਾਲਾ ਹੈ। ਕਹਿੰਦੇ ਇੱਕ ਦਿਨ ਦਾ ਬਚਨ ਹੈ ਕਿ ਮਹਾਰਾਜ ਜੀ ਆਪਣੇ ਘਰ ਵਿੱਚੋਂ ਭਾਂਡਾ ਚੁੱਕਿਆ, ਇੱਕ ਬਰਤਨ ਚੁੱਕਿਆ ਬੜਾ ਕੀਮਤੀ, ਤੇ ਕਹਿੰਦੇ ਉਹ ਬਰਤਨ ਚੁੱਕ ਕੇ ਸਤਿਗੁਰੂ ਜੀ ਬਾਹਰ ਲੈ ਗਏ ਤੇ ਇੱਕ ਭਿਖਾਰੀ ਖੜਾ ਸੀ। ਉਹ ਭਿਖਾਰੀ ਨੂੰ ਉਸ ਬਰਤਨ ਦੀ ਲੋੜ ਸੀ ਤੇ ਸਤਿਗੁਰੂ ਜੀ ਉਹ ਬਰਤਨ ਇੱਕ ਭਿਖਾਰੀ ਨੂੰ ਵੇਖ ਕੇ ਉਹਦੇ ਕੋਲ ਸੁੱਟ ਆਏ।
ਮੁੜ ਕਰ ਨਿਜ ਕਰ ਆਏ ਜਦ ਹੀ ਜਨਮੀ ਰੋਟੀ
ਸਤਿਗੁਰੂ ਜੀ ਉਹ ਭਾਂਡਾ ਘਰੋਂ ਬਾਹਰ ਇੱਕ ਭਿਖਾਰੀ ਨੂੰ ਦੇ ਕੇ ਘਰ ਵਾਪਸ ਮੁੜੇ ਨਾ ਤੇ ਅੱਗੇ ਮਾਤਾ ਤ੍ਰਿਪਤਾ ਜੀ ਦੀ ਨਿਗਾਹ ਪੈ ਗਈ ਕਿ ਜਦੋਂ ਇਹ ਗਏ ਸੀ ਤੇ ਉਦੋਂ ਇਹਨਾਂ ਦੇ ਹੱਥ ਵਿੱਚ ਬੜਾ ਕੀਮਤੀ ਚਾਂਦੀ ਦਾ ਬਰਤਨ ਸੀ, ਚਾਂਦੀ ਦਾ, ਉਹ ਕਿੱਥੇ ਚਲਾ ਗਿਆ? ਤੇ ਜਿਸ ਵੇਲੇ ਘਰ ਆਏ ਤੇ ਵੇਖ ਕੇ ਮਾਤਾ ਜੀ ਬੜੇ ਗੁੱਸੇ ਚ ਆ ਗਏ, ਕਿਉਂਕਿ ਰੋਜ ਦਾ ਹੀ ਇਹ ਕੰਮ ਹੋ ਗਿਆ ਸੀ। ਤੇ ਬੜੇ ਰੋਸ ਵਿੱਚ ਆ ਕੇ ਮਾਤਾ ਤ੍ਰਿਪਤਾ ਜੀ ਬੋਲੇ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਣ ਲੱਗੇ,
ਪੂਜਣ ਲੱਗੀ ਕਹਾਂ ਸਹਿਜਿਆ, ਅਬ ਕੋ ਕਰ ਲੈ ਭਈ ਨਦੀਆ।
ਮਾਤਾ ਜੀ ਪੁੱਛਣ ਲੱਗੇ, ਨਾਨਕ ਦੱਸ ਬਰਤਨ ਕਿੱਥੇ ਸੱਟ ਆਇਆ, ਹੁਣੇ ਤਾਂ ਤੇਰੇ ਹੱਥ ਵਿੱਚ ਵੀ ਕੋਈ ਦੇਰੀ ਨਹੀਂ ਲੱਗੀ, ਹੁਣੇ ਤੂੰ ਹੱਥ 'ਚ ਫੜਿਆ ਸੀ, ਥੋੜ੍ਹਾ ਜਿਹਾ ਬਾਹਰ ਗਿਆ ਤੇ ਅੰਦਰ ਆ ਗਿਆ, ਉਹ ਬਰਤਨ ਕਿੱਥੇ ਸੁੱਟ ਆਇਆ। ਉਹ ਬੜੇ ਗੁੱਸੇ ਨਾਲ ਮਾਤਾ ਜੀ ਰੋਸ ਵਿੱਚ ਆ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ, ਨਾਨਕ ਦੱਸ ਉਹ ਬਰਤਨ ਕਿੱਥੇ ਸੁੱਟ ਆਇਆ, ਕਿਉਂਕਿ ਹੁਣੇ ਤਾਂ ਤੇਰੇ ਹੱਥ ਵਿੱਚ ਸੀ, ਤੇਰੇ ਹੱਥ ਵਿੱਚ ਫੜਿਆ ਮੈਂ, ਕੋਈ ਬਹੁਤੀ ਦੇਰ ਨਹੀਂ ਸੀ ਹੋਈ, ਤੇ ਹੁਣੇ ਕਿਤੇ ਗੇੜ ਆਇਆ, ਦੱਸ ਕਿੱਥੇ ਸੁੱਟਿਆ।
ਮੁੱਖ ਤੇ
ਜਦੋਂ ਮਾਤਾ ਜੀ ਪੁੱਛਦੇ ਤੇ ਸਤਿਗੁਰੂ ਜੀ ਨੇ ਚੋਪੀ ਧਾਰਨ ਕਰ ਲਈ, ਅੱਗੋਂ ਬੋਲੇ ਨੀ ਵੀ ਕਿੱਥੇ ਸੁੱਟ ਹੈ। ਮਾਤਾ ਜੀ ਬਾਰ ਬਾਰ ਪੁੱਛਦੇ, ਸਤਿਗੁਰੂ ਜੀ ਅੱਗੋਂ ਕੋਈ ਜਵਾਬ ਨਹੀਂ, ਚੁੱਪ ਧਾਰਨ ਕੀਤੀ ਹੋਈ। ਤੇ ਕੀ ਕੀਤਾ ਮਾਤਾ ਤ੍ਰਿਪਤਾ ਜੀ ਨੇ ਵੇਖਿਆ ਵੀ ਇਹ ਤਾਂ ਚੁੱਪ ਨੇ, ਮੁਕਤੀ ਦਾਸ ਦੇ ਸਤਿਗੁਰੂ ਜੀ ਅੱਗੋਂ ਕੋਈ ਜਵਾਬ ਨਹੀਂ ਦਿੰਦੇ। ਕਹਿੰਦੇ ਜਿਸ ਵੇਲੇ ਮਾਤਾ ਜੀ ਨੇ ਵੇਖਿਆ ਵੀ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਦਿੰਦੇ,
ਕਰ ਮੈਲੇ ਲੱਕੜੀ ਤਲ ਮਾਤਾ ਦਰਪਾਲਨ ਲਾਗੀ ਨਿਜ ਦਾਤਾ।
ਮਾਤਾ ਜੀ ਨੇ ਕੀ ਕੀਤਾ, ਹੱਥ ਵਿੱਚ ਇੱਕ ਛੋਟੀ ਜਿਹੀ ਸੋਟੀ ਪਈ ਸੀ ਲਾਗੇ, ਉਹ ਚੁੱਕ ਲਈ ਤੇ ਸੋਟੀ ਪਕੜ ਕੇ ਨਾ ਤੇ ਡਰਾਉਂਦਿਆਂ ਨਾਲੇ ਮਾਰੀ ਨਹੀਂ, ਦੂਰੋਂ ਡਰਾਉਂਦਿਆਂ ਵੀ ਦੱਸਦੇ ਨਹੀਂ ਤਾਂ ਇਹ ਸੋਟੀ ਨਾਲ ਮਾਰਾਂਗੇ ਤੈਨੂੰ, ਕਿੱਥੇ ਸੁੱਟਾ ਹੈ ਉਹ ਭਾਂਡਾ ਉਹ ਬਰਤਨ। ਪਰ ਮੇਰੇ ਸਾਹਿਬ ਸੱਜੇ ਪਾਤਸ਼ਾਹ ਜੀ ਜੋ ਨਿਰਭੈ ਅਵਸਥਾ ਚ ਰਹਿੰਦੇ ਨੇ, ਕਿੱਥੇ ਭੈ ਗਰੀਬਨ ਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਾਤਾ ਤ੍ਰਿਪਤਾ ਜੀ ਉਹ ਸੋਟੀ ਦਾ ਡਰਾਵਾ ਦਿੰਦੇ, ਦੱਸ ਉਹ ਬਰਤਨ ਕਿੱਥੇ ਹੈ, ਉਹ ਭਾਂਡਾ ਕਿਉਂ ਨੀ ਦੱਸਦਾ ਕਿੱਥੇ ਸੁੱਟਾਇਆ ਹੈ।
ਕਿਉਂ ਭਈ ਮੇਗ ਚੱਖ ਕਰੇ ਨੀਚ ਡਰ ਮਾਤ।
ਮਾਤਾ ਜੀ ਦੇ ਹੱਥ 'ਚ ਸੋਟੀ ਵੇਖ ਕੇ ਤੇ ਉਹਨਾਂ ਨੂੰ ਗੁੱਸੇ 'ਚ ਵੇਖ ਕੇ ਨਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਬੜੇ ਸੋਹਣੇ ਮਿੱਤਰ ਕਹਿੰਦੇ ਜਿਵੇਂ ਹਿਰਨ ਦੇ ਬੱਚੇ ਦੀਆਂ ਅੱਖਾਂ ਹੁੰਦੀਆਂ ਨੇ, ਹਿਰਨ ਦੇ ਬੱਚੇ ਦੀਆਂ ਜਿਵੇਂ ਬੜੀਆਂ ਸੁੰਦਰ ਅੱਖਾਂ ਹੁੰਦੀਆਂ ਨੇ, ਉਹਦੀਆਂ ਸੋਹਣੀਆਂ ਨਿੱਕੀਆਂ ਅੱਖਾਂ ਮੇਰੇ ਸਾਹਿਬ ਜੀ ਨੇ ਡਰ ਨਾਲ ਨੀਵੀਆਂ ਕਰ ਲਈਆਂ। ਤੇ ਮਾਤਾ ਜੀ ਨੇ ਭੈ ਕਰਕੇ ਕਿ ਹੱਥ 'ਚ ਸੋਟੀ ਵੀ ਪਕੜੀ ਹੈ ਤੇ ਕਹਿੰਦੇ ਇਸ ਤਰ੍ਹਾਂ ਵਿਖਾਉਂਦੇ ਵੀ ਜਿਵੇਂ ਡਰ ਰਹੇ ਨੇ, ਮਾਨਵੀ ਲੀਲਾ ਜੋ ਕਰ ਰਹੇ ਨੇ, ਤੇ ਨੇਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਨੀਵੇਂ ਕਰ ਲਏ ਨੇ।
ਸਜਲ ਪਏ ਚੱਖ ਤੋ ਮਨੋ ਛੋਰ ਸਰਤਾ ਜਾਤ।
ਸਾਡਾ ਜੀ ਜਦੋਂ ਅੱਖਾਂ ਨੀਵੀਆਂ ਕੀਤੀਆਂ ਤੇ ਮਾਂ ਦੇ ਹੱਥ 'ਚ ਸੋਟੀ ਵੇਖੀ ਨਾ, ਤੇ ਸਤਿਗੁਰੂ ਜੀ ਬਾਲ ਲੀਲਾ ਕਰਦਿਆਂ ਕਰਦਿਆਂ ਨੇਤਰ ਨੀਵੇਂ ਕੀਤੇ ਤੇ ਅੱਖਾਂ ਸਤਿਗੁਰੂ ਜੀ ਦੇ ਅੱਥਰੂਆਂ ਨਾਲ ਭਰ ਆਈਆਂ ਤੇ ਨੇਤਰਾਂ 'ਚੋਂ ਹੰਝੂ ਵਹਿਣ ਲੱਗ ਪਏ। ਕਹਿੰਦੇ ਇਸ ਤਰ੍ਹਾਂ ਅੱਖਾਂ ਵਿੱਚੋਂ ਅੱਥਰੂ ਵਹਿੰਦੇ ਨੇ ਮਾਨੋ ਜਿਵੇਂ ਦੋ ਪੱਖ ਨਦੀ ਦੇ ਪਾਣੀ ਦੇ ਵਿੱਚ ਵੜ ਕੇ ਤੇ ਪਾਣੀ ਨੂੰ ਹਿਲਾ ਕੇ ਬਾਹਰ ਸੁੱਟਦੇ ਹੋ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ। ਮਾਤਾ ਜੀ ਦੇ ਹੱਥ 'ਚ ਛੜੀ ਵੇਖ ਕੇ ਸੋਟੀ ਵੇਖ ਕੇ ਇਸ ਤਰ੍ਹਾਂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕੌਤਕ ਵਰਤਾਇਆ।
ਲਾਲੂ ਪਿੱਤਰ ਬੰਦੇ ਕੱਲ ਆਏ ਕਰਨਾ ਰਸ ਮੈਂ ਹੋਰ ਛੁਟਕਾਏ।
ਜੀ ਹਾਲੇ ਡਾਂਟ ਹੀ ਰਹੇ ਸੀ ਗੁਰੂ ਨਾਨਕ ਸਾਹਿਬ ਨੂੰ ਤੇ ਇੰਨੇ ਨੂੰ ਪਿਤਾ ਮਹਿਤਾ ਕਾਲੂ ਜੀ ਦੇ ਛੋਟੇ ਭਰਾ ਚਾਚਾ ਲਾਲੂ ਜੀ ਉਹ ਆ ਗਏ ਘਰ। ਮਾਤਾ ਤ੍ਰਿਪਤਾ ਦੇ ਹੱਥ ਵਿੱਚ ਸੋਟੀ ਵੇਖ ਕੇ ਤੇ ਵੇਖਿਆ ਵੀ ਨਾਨਕ ਨੂੰ ਮਾਰ ਰਹੇ ਨੇ ਤੇ ਵੇਖ ਕੇ ਉਹ ਕਰਨਾ ਰਸ ਵਿੱਚ ਆ ਗਏ, ਕਿਉਂ ਬੱਚੇ ਨੂੰ ਮਾਰਦੇ ਨੇ, ਕਿਉਂ ਹੱਥ 'ਚ ਸੋਟੀ ਫੜ ਕੇ ਏਡੀ ਵੱਡੀ ਸੋਟੀ ਹੱਥ 'ਚ ਫੜੀ ਨਿੱਕੇ ਜੇ ਬਾਲਕ ਨੂੰ ਮਾਰਨ ਵਾਸਤੇ। ਕਹਿੰਦੇ ਇਸ ਤਰ੍ਹਾਂ ਚਾਚਾ ਲਾਲੂ ਜੀ ਨੇ ਕਰਨਾ ਰਸ ਵਿੱਚ ਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਛੁਡਾਇਆ ਤੇ ਆਪਣੇ ਗਲ ਨਾਲ ਲਾਇਆ।
ਰਿਸਕੀ ਨੋ ਕਹੀ ਪੁਲਵੰਤ ਬਹੁਤ ਕਿਵੇਂ ਇਨ ਪ੍ਰਾਪਤ।
ਚਾਚੇ ਲਾਲੂ ਨੇ ਛੁਡਾਇਆ ਨਾ ਸਤਿਗੁਰਾਂ ਨੂੰ ਤੇ ਮਾਤਾ ਤ੍ਰਿਪਤਾ ਜੀ ਬੜੇ ਗੁੱਸੇ ਵਿੱਚ ਬੋਲੇ, ਕਹਿਣ ਲੱਗੇ ਭਾਈ ਲਾਲੂ ਜੀ ਤੁਹਾਨੂੰ ਨਹੀਂ ਪਤਾ ਇਹਨੇ ਇੱਕ ਨਵਾਂ ਕੰਮ ਫੜ ਲਿਆ ਕਈ ਦਿਨਾਂ ਦਾ, ਘਰ ਦੇ ਵਿੱਚੋਂ ਕੋਈ ਵੀ ਕੀਮਤੀ ਵਸਤੂ ਵੇਖਦਾ ਤੇ ਚੁੱਕ ਕੇ ਬਾਹਰ ਸੁੱਟ ਆਉਂਦਾ। ਇਹਦੇ ਵਿੱਚ ਇਹੋ ਜਿਹਾ ਪਤਾ ਨਹੀਂ ਇਹ ਭੈੜਾ ਔਗਣ ਕਿੱਥੋਂ ਆ ਗਿਆ, ਇਹ ਭੈੜੀ ਜਾਤ ਜਿਹਨੇ ਪਤਾ ਨਹੀਂ ਕਿੱਥੋਂ ਸਿੱਖ ਲਈ ਆ ਦੇਣ ਵਾਲੀ, ਤੇ ਘਰੋਂ ਚੁੱਕ ਕੇ ਬਾਹਰ ਪਤਾ ਨਹੀਂ ਕਿਸੇ ਨੂੰ ਦੇ ਆਉਂਦੇ ਨੇ। ਪਰ ਮੇਰੇ ਸਾਹਿਬ ਦੀ ਤਾਂ ਬਾਣ ਹੀ ਦੇਣ ਦੀ ਹੈ, ਲੈਣ ਦੀ ਨਹੀਂ। ਦੇਂਦਾ ਦੇ ਲੈਂਦੇ ਸਤ ਪਾਹੇ ਜੁਗਾ ਜੁਗੰਦਰ ਖਾਹੀ ਖਾਏ। ਮੇਰੇ ਸਾਹਿਬ ਦਾ ਤਾਂ ਸੁਭਾਅ ਹੀ ਹੈ, ਪਰ ਮਾਂ ਤਾਂ ਇਹੀ ਵੇਖਦੀ ਹੈ ਨਾ ਵੀ ਮੇਰਾ ਪੁੱਤਰ ਹੈ। ਪਤਾ ਨੀ ਇਹ ਆਦਤ ਇਹਦੇ ਵਿੱਚ ਕਿੱਥੋਂ ਆ ਗਈ ਹੈ, ਔਗਣ ਇਹਦਾ ਕਿੱਥੋਂ ਆ ਗਿਆ।
ਨਿਠੋ ਨਿਡਰ ਸਤੀਸ ਇਸ ਜੈਸਾ ਅਗਲੋ ਹੋ ਮੈਂ ਨਿਹਾਰੇ ਐਸਾ।
ਕੋਈ ਵਸਤੂ ਚੁੱਕ ਕੇ ਬਾਹਰ ਸੁੱਟ ਆਉਂਦਾ ਤੇ ਮੁੜ ਕੇ ਬਾਹਰੋਂ ਚੀਜ਼ ਘਰ ਨੀ ਲੈ ਕੇ ਆਉਂਦਾ, ਪਤਾ ਨੀ ਕਿਹਨੂੰ ਦੇ ਆਉਂਦਾ। ਤੇ ਜਦੋਂ ਮੈਂ ਪੁੱਛਦੀ, ਅੱਜ ਵੀ ਇੱਕ ਬੜਾ ਕੀਮਤੀ ਚਾਂਦੀ ਦਾ ਬਰਤਨ ਸੀ ਬਾਹਰ ਸੁੱਟਾ ਹੈ, ਮੈਂ ਪੁੱਛਦੀ ਹਾਂ ਵੀ ਕਿੱਥੇ ਹੈ। ਅੱਗੋਂ ਇਹੋ ਜਿਹਾ ਨਟਾਰ ਨਿਠੋਰ ਪਠੋਰ ਇਹੋ ਜਿਹਾ ਢੀਠ ਹੈ ਵੀ ਮੈਂ ਇਹੋ ਜਿਹਾ ਢੀਠ ਬੱਚਾ ਅੱਜ ਤਾਂ ਹੀ ਨਹੀਂ ਵੇਖਿਆ। ਮਾਤਾ ਤ੍ਰਿਪਤਾ ਜੀ ਗੁੱਸੇ ਵਿੱਚ ਆ ਕੇ ਕਹਿ ਰਹੇ ਵੀ ਏਡਾ ਢੀਠ ਬੱਚਾ, ਏਡਾ ਨਿਠਾਰ ਨਡਰ ਨਠੋਰ ਕਠੋਰ ਇਹੋ ਜਿਹਾ ਬੱਚਾ ਬਾਲਕ ਮੈਂ ਅੱਜ ਤੱਕ ਨਹੀਂ ਵੇਖਿਆ।
ਬੜੀਆਂ
ਚੀਜ਼ਾਂ ਘਰ ਦੀਆਂ ਚੁੱਕ ਕੇ ਬਾਹਰ ਗਵਾਈਆਂ ਨੇ। ਮੈਂ ਬਥੇਰਾ ਸਮਝਾਇਆ ਪਿਆਰ ਨਾਲ ਲਾਡ ਨਾਲ ਕਿ ਬੇਟਾ ਨਾਨਕ ਏਦਾਂ ਘਰ ਦੀਆਂ ਵਸਤੂਆਂ ਬਾਹਰ ਨਹੀਂ ਗਵਾਈ ਦੀਆਂ, ਪਰ ਇਹੋ ਜਿਹਾ ਨਿਡਰ ਨਿਠਰ ਹੈ, ਇਹੋ ਜਿਹਾ ਢੀਠ ਹੈ ਕਿ ਮੇਰੀ ਗੱਲ ਨੂੰ ਪਿਆਰ ਨਾਲ ਮੰਨਦਾ ਹੀ ਨਹੀਂ। ਮੈਂ ਇਹਨੂੰ ਸਮਝਾਇਆ ਪਰ ਇਹ ਨਹੀਂ
ਸਮਝਿਆ।
ਛੜੀ ਨਾਲ ਕੁੱਟਣਾ ਚਾਹੀਦਾ, ਪਰ ਹੁਣ ਤੁਸੀਂ ਆ ਕੇ ਛੁੜਾ ਲਿਆ ਤੇ ਮੈਂ ਛੱਡ ਦਿੱਤਾ, ਨਹੀਂ ਤਾਂ ਮੈਂ ਤਾਂ ਇਹਨੂੰ ਮਾਰਨਾ ਸੀ। ਪਰ ਹੁਣ ਅੱਗੋਂ ਤੁਸੀਂ ਇਹਨੂੰ ਕਹਿ ਦਿਓ ਵੀ ਅੱਗੋਂ ਤੋਂ ਇਸ ਤਰ੍ਹਾਂ ਨਾ ਕਰੇ। ਹੁਣ ਮੈਂ ਤਾਂ ਛੱਡ ਦਿੱਤਾ ਤੁਹਾਡੇ ਕਹਿਣ ਤੇ ਭਾਈ ਲਾਲੂ ਜੀ, ਪਰ ਤੁਸੀਂ ਹੁਣ ਇਹਨੂੰ ਕਹਿ ਦਿਓ ਕਿ ਅੱਗੋਂ ਤੋਂ ਕਦੇ ਇਹੋ ਜਿਹਾ ਕੰਮ ਨਾ ਕਰੇ।
ਪੂਰਬ ਇਨਮੋ ਵਸਤ ਗਵਾਈ ਉਹ ਕਹਿ ਰਹੀ ਸਮਝ ਮੈਂ ਆਈ। ਦੋਹਿਆ ਜਨਨੀ ਉਹ ਸਮਝਾਏਗਾ ਪੁਰ ਪਰ ਆਏ।
ਭਾਈ ਚਾਚਾ ਲਾਲੂ ਜੀ ਤਾਂ ਕੁਝ ਸਮੇਂ ਬਾਅਦ ਚਲੇ ਗਏ ਇਸ ਤਰ੍ਹਾਂ, ਤੇ ਇੱਧਰ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੀਆਂ ਅੱਖਾਂ ਉਸੇ ਤਰ੍ਹਾਂ ਨੀਵੀਆਂ ਤੇ ਸਹਿਮਿਆ ਜਿਹਾ ਚਿਹਰਾ ਮੇਰੇ ਸਾਹਿਬ ਦਾ, ਤੇ ਮਾਂ ਤ੍ਰਿਪਤਾ ਦੇ ਮਨ 'ਚ ਫੇਰ ਲਾੜ ਭਰ ਆਇਆ। ਬੱਚੇ ਦਾ ਮੁੱਖ ਵੇਖ ਕੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਨੂੰ ਵੇਖ ਕੇ ਫਿਰ ਮਨ 'ਚ ਦੁਲਾਰ ਆ ਗਿਆ। ਫਿਰ ਪਿਆਰ ਮਾਂ ਦੀ ਜਿਹੜੀ ਚਾਹਤ ਹੁੰਦੀ ਹੈ, ਮਾਂ ਵਾਲੀ ਜਿਹੜੀ ਮਮਤਾ ਹੈ, ਉਹ ਫਿਰ ਅੰਦਰੋਂ ਜਾਗ
ਪਈ। ਕਹਿੰਦੇ
ਕਰਨਾ ਦੇ ਗਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਹੱਥ ਨਾਲ ਫੜ ਕੇ ਨਾ, ਤੇ ਮਾਤਾ ਜੀ ਨੇ ਆਪਣੀ ਗੋਦ 'ਚ ਬਿਠਾ ਲਿਆ, ਘੁੱਟ ਕੇ ਗਲ ਨਾਲ ਲਾਇਆ ਤੇ ਘੁੱਟ ਨਾਲ ਗਲ ਕੇ ਗਲ ਨਾਲ ਲਾ ਕੇ ਤੇ ਆਪਣੀ ਗੋਦ 'ਚ ਬਿਠਾ ਲਿਆ।
ਮਾਤਾ
ਜੀ ਦੇ ਜਿਹੜੇ ਗਲ ਵਿੱਚ ਪੱਲੂ ਸੀ ਨਾ, ਉਸ ਗਲ ਦੇ ਪੱਲੂ ਦੇ ਨਾਲ ਸਤਿਗੁਰਾਂ ਦਾ ਮੂੰਹ ਪੂੰਝਣ ਲੱਗ ਪਏ। ਮਹਾਰਾਜ ਜੀ ਦੇ ਨੇਤਰ ਅੱਥਰੂਆਂ ਨਾਲ ਜੋ ਭਰੇ ਸਨ, ਅੱਖਾਂ ਦਾ ਜਲ ਆਪਣੇ ਗਲ ਪਾਏ ਪੱਲੂ ਦੇ ਨਾਲ ਸਾਫ਼ ਕਰਦੇ, ਤੇ ਸਤਿਗੁਰੂ ਜੀ ਨੇ ਵੇਖਿਆ ਵੀ ਮਾਤਾ ਦੇ ਮਨ 'ਚ ਫਿਰ ਪਿਆਰ ਜਾਗ ਪਿਆ, ਮਾਂ ਦੀ ਜਿਹੜੀ ਮਮਤਾ ਬਹੁ ਵਾਲੀ ਉਹ ਫੇਰ ਜਾਗ ਪਈ ਹੈ।
ਇੱਕ ਜਨਨੀ ਪਛਤਾਤਾਪ ਕਰ ਚਿਤਮਈ ਹਮੇ ਜਨੋ ਇੱਕ ਸੁਖ ਆਏ ਪਛਤਾਤਾਪ ਕਰ ਚਿਤਮਈ।
ਮਨ ਦੇ ਵਿੱਚ ਫੇਰ ਮੋਹ ਜਾਗਿਆ ਨਾ, ਤੇ ਮਾਤਾ ਜੀ ਮਨ ਹੀ ਮਨ ਸੋਚਦੇ ਵੀ ਮੈਂ ਆਪਣੇ ਪੁੱਤਰ ਨੂੰ ਕਿਉਂ ਤਾੜਨਾ, ਕਿਉਂ ਆਪਣੇ ਪੁੱਤਰ ਨੂੰ ਇਹੋ ਜਿਹਾ ਗੁੱਸੇ ਹੋਣਾ ਸੀ, ਕਿਉਂ ਛੜੀ ਵਿਖਾਉਣੀ ਸੀ, ਕਿਵੇਂ ਬੱਚੇ ਨੇ ਰੋ ਰੋ ਕੇ ਬੁਰੀ ਹਾਲਤ ਕਰ ਲਈ ਹੈ। ਤੇ ਵੇਖ ਕੇ ਮਾਤਾ ਜੀ ਦੇ ਮਨ 'ਚ ਬੋਹ ਆਵੇ ਵੀ ਮੇਰੇ ਕੋਲ ਕਿਹੜਾ ਕੋਈ ਇੰਨੇ ਪੁੱਤਰ ਨੇ, ਇੱਕ ਇੱਕ ਤੇ ਪੁੱਤਰ ਹੈ ਮੇਰਾ, ਇੱਕੋ ਪੁੱਤਰ ਵਿਧਾਤਾ ਨੇ ਪਰਮੇਸ਼ਰ ਨੇ ਮੈਨੂੰ ਦਿੱਤਾ, ਤੇ ਮੈਂ ਉਹਨੂੰ ਭਲਾ ਕਿਉਂ ਤਾੜਨਾ ਸੀ।
ਬਾਲ ਮੈਂ ਆਪਣੇ ਪਰ ਕੋ ਧਨ ਲਾਭ ਲੈ ਜਾਣੇ ਘਰ ਕੋ।
ਬਾਲਕ ਅਵਸਥਾ ਬੱਚਾ ਹੈ, ਇਹਨੂੰ ਕੀ ਪਤਾ ਵੀ ਆਪਣੇ ਕਿਤੇ ਘਰ ਦਾ ਤੇ ਬਗਾਨੇ ਦੇ ਘਰ ਦਾ, ਇਹਨੂੰ ਨਾ ਹਾਨੀ ਦਾ ਪਤਾ ਨਾ ਇਹਨੂੰ ਲਾਭ ਦਾ ਪਤਾ। ਇਹ ਤਾਂ ਬੱਚਿਆਂ ਵਾਲੀ ਉਮਰ ਹੁੰਦੀ ਹੈ, ਜੇ ਕੋਈ ਚੀਜ਼ ਬੱਚੂ ਬਾਹਰ ਸੁੱਟ ਵੀ ਆਉਂਦਾ ਉਹਨੂੰ ਕੀ ਪਤਾ ਵੀ ਇਹ ਮੇਰਾ ਘਰ ਹੈ ਤੇ ਉਹ ਕਿਸੇ ਦੂਸਰੇ ਦਾ ਘਰ। ਲਾਭ ਹਾਨੀ ਵਾਲੀ ਫਿਰਤੀ ਤਾਂ ਇਹਨਾਂ ਬੱਚਿਆਂ ਦੀ ਹੁੰਦੀ
ਨਹੀਂ।
ਜਦੋਂ ਵੱਡਾ ਹੋਵੇਗਾ ਉਦੋਂ ਆਪੇ ਸਮਝ ਆਏਗਾ, ਉਦੋਂ ਆਪੇ ਇਹਨੂੰ ਸਮਝ ਆ ਜਾਏਗੀ ਵੀ ਇਹ ਆਪਣੇ ਘਰ ਦੀਆਂ ਵਸਤੂਆਂ ਨੇ, ਦੂਜੇ ਦੇ ਘਰ ਦਾ ਸਮਾਨ ਹੈ, ਸਾਜੋ ਸਮਾਨ ਹੈ। ਇਹਨੂੰ ਲਾਭ ਹਾਨੀ ਦਾ ਵੀ ਪਤਾ ਲੱਗ ਜਾਏਗਾ। ਹੁਣ ਅੱਗੋਂ ਤੋਂ ਨੀ ਮੈਂ ਇਹਨੂੰ ਪਾੜਾਂ, ਅੱਗੋਂ ਤੋਂ ਨੀ ਮੈਂ ਇਹਨੂੰ ਡਾਂਟਣਾ। ਏਦਾਂ ਮਾਤਾ ਤ੍ਰਿਪਤਾ ਜੀ ਆਪਣੇ ਮਨ ਹੀ ਮਨ ਸੋਚ ਕੇ ਪਸ਼ਚਾਤਾਪ ਕਰਦੇ ਨੇ।
ਹੋਰ ਵਿਚਾਰ ਕਰ ਇਹ ਬਿਜ ਮਾਤਾ
ਵਿਚਾਰ ਕਰਕੇ ਮਾਤਾ ਜੀ ਨੇ ਵੇਖਿਆ ਵੀ ਹੁਣ ਸਤਿਗੁਰੂ ਜੀ ਵੀ ਬੇਫਿਕਰ ਹੋ ਗਏ। ਫਿਰ ਉੱਥੇ ਰੰਗ ਦੇ ਵਿੱਚ ਜੋ ਬਾਲਕਾਂ ਦੀ ਲੀਲਾ ਹੁੰਦੀ ਹੈ, ਮਾਤਾ ਜੀ ਦੀ ਗੋਦ ਚੋਂ ਨਿਕਲ ਕੇ ਸਤਿਗੁਰੂ ਜੀ ਫਿਰ ਹਜ਼ਾਰ ਦੇ ਵਿੱਚ ਵਿਹੜੇ ਚ ਖੇਡਣ ਲਈ ਚਲੇ ਗਏ।
ਲੱਗੇ ਬਾਲਕ ਮਾਈ
ਸੱਚੇ ਪਾਤਸ਼ਾਹ ਜੀ ਜਾ ਕੇ ਫਿਰ ਆਪਣੇ ਹਾੜੀਆਂ ਨਾਲ ਜਾ ਰਲੇ, ਆਪਣੇ ਨਾਲ ਦੇ ਸਾਥੀ ਹਾੜੀ ਬਾਲਕਾਂ ਨਾਲ ਖੇਡਣ ਲੱਗ ਪਏ। ਐਸੇ ਸਾਹਿਬ ਜੀ ਜਿਹਨਾਂ ਦੇ ਦਰਸ਼ਨ ਕਰਕੇ ਜਨਮ ਜਨਮਾਂਤਰਾਂ ਦੇ ਦੋਸ਼ ਹਰੇ ਜਾਂਦੇ ਨੇ, ਜਿਹਨਾਂ ਦੇ ਦਰਸ਼ਨ ਕਰਕੇ ਜਨਮ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਨੇ, ਐਸੇ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਹਾੜੀ ਬਾਲਕਾਂ ਨਾਲ ਖੇਡਣ ਵਾਸਤੇ ਬਾਹਰ ਤੋਂ ਚਲੇ ਗਏ।
ਦੋਹੇਰਾ ਕਾਲੂ ਲੱਛਣ ਦੇਖ ਦੇਵ ਦੇ ਵਾਸ ਸਮਾਨ।
ਪਿਤਾ ਮਹਿਤਾ ਕਾਲੂ ਜੀ ਨੇ ਜਦੋਂ ਸਤਿਗੁਰੂ ਜੀ ਦੇ ਇਹ ਲੱਛਣ ਦੇਖੇ ਵੀ ਇਹ ਤਾਂ ਘਰ ਦੀਆਂ ਵਸਤੂਆਂ ਚੁੱਕ ਕੇ ਬਾਹਰ ਸੁੱਟ ਆਉਂਦੇ ਨੇ, ਦਾਨ ਕਰ ਆਉਂਦੇ ਨੇ, ਤੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਉਹ ਬੋਲਾਂ ਦੀ ਜੋ ਪੰਡਿਤ ਹਰਦਿਆਲ ਜੀ ਨੇ ਸਤਿਗੁਰੂ ਜੀ ਦੇ ਜਨਮ ਸਮੇਂ ਕਹੀਆਂ। ਉਹ ਗੱਲਾਂ ਸੋਚੀਆਂ ਵੀ ਉਹ ਤਾਂ ਕਹਿੰਦੇ ਸੀ ਵੀ ਇਹਦੇ ਸਿਰ ਤੇ ਚਬਰ ਚਤਰ ਝੂਲੇਗਾ, ਇਹਦੇ ਲੱਛਣ ਤਾਂ ਹੋਰ ਹੀ ਨਜ਼ਰ ਆਉਂਦੇ ਨੇ ਵੀ ਘਰ ਉਜਾੜੂਆਂ ਵਾਲੇ, ਘਰ ਵਸਾਉਣ ਵਾਲੇ ਤਾਂ ਕੋਈ ਗੱਲ ਇੱਥੇ ਦਿਸਦੀ ਨਹੀਂ। ਉਹ ਤਾਂ ਕਹਿੰਦਾ ਸੀ ਵੀ ਇਹਨਾਂ ਦੀ ਮਾਇਆ ਦਾਸੀ ਹੋਵੇਗੀ ਵੀ ਇੱਥੇ ਕੰਮ ਉਲਟ ਹੀ ਨਜ਼ਰ ਆ ਰਿਹਾ, ਹਾਲੇ ਤਾਂ 5 ਸਾਲ ਦੀ ਉਮਰ ਆ, ਵੱਡੇ ਹੋ ਕੇ ਪਤਾ ਨਹੀਂ ਕੀ ਕਰਨ। ਪਿਤਾ ਜੀ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਚੱਲੀ ਤੇ ਪੰਡਿਤ ਹਰਦਿਆਲ ਜੀ ਦੇ ਬਚਨਾਂ ਨੂੰ ਸੋਚਣ ਲੱਗੇ, ਵਿਚਾਰਨ ਲੱਗੇ। ਗਿਣਤੀਆਂ ਮਿਣਤੀਆਂ ਆਪਣੇ ਮਨ ਚ ਕਰਕੇ ਤੇ ਪਿਤਾ ਜੀ ਨੇ ਆਖਿਆ ਲਾਂਭਾ ਤਾਂ ਦੇਣਾ ਚਾਹੀਦਾ ਨਾ ਪੰਡਿਤ ਨੂੰ, ਵੀ ਉਹਨੇ ਹੋਰ ਬਚਨ ਕਹੇ ਸੀ ਜਨਮ ਸਮੇਂ। ਤੇ ਕਹਿੰਦੇ ਏਦਾਂ ਦੀ ਵਿਚਾਰ ਕਰਕੇ ਤੇ ਪਿਤਾ ਜੀ ਪੰਡਿਤ ਹਰਦਿਆਲ ਜੀ ਦੇ ਘਰ ਚਲੇ ਤੇ ਉਲਾਂਭਾ ਦੇਖ ਕੇ ਆਈਏ ਪੰਡਿਤ ਜੀ ਵੀ ਉਹ ਕੀ ਕਹਿੰਦੇ ਨੇ, ਉਹਨਾਂ ਨੂੰ ਦੱਸੀਏ ਵੀ ਆਹ ਕੁੱਝ ਹੋ ਰਿਹਾ। ਇਸ ਤਰ੍ਹਾਂ ਦੀ ਵਿਚਾਰ ਕਰਕੇ ਪਿਤਾ ਮਹਿਤਾ ਕਾਲੂ ਜੀ ਮਨ ਚ ਗਿਣਤੀਆਂ ਗਿਣਦਿਆਂ ਹੋਇਆ ਪੰਡਿਤ ਹਰਦਿਆਲ ਜੀ ਦੇ ਘਰ ਆਏ ਹਨ।
ਮਦਨ ਤੇ ਬੋਲੋ ਬਲੋ ਆਪਣੇ ਜੋਤਿ ਟੋਲੇ।
ਬੜੇ ਖਫਾ ਨੇ ਅੱਜ, ਬੜੇ ਉਦਾਸ ਤੇ ਨਿਰਾਸ਼ ਨੇ, ਤੇ ਆਉਂਦਿਆਂ ਕੋਈ ਰਾਮ ਰਾਮ ਨਹੀਂ ਕੀਤੀ, ਕੋਈ ਨਮਸਕਾਰ ਨਹੀਂ ਕੀਤੀ। ਪੰਡਿਤ ਜੀ ਨੂੰ ਵੇਖਦਿਆਂ ਸਾਰ ਪਿਤਾ ਜੀ ਬੋਲੇ, ਕਹਿਣ ਲੱਗੇ ਪੰਡਿਤ ਜੀ ਚੰਗੀ ਜੋਤਿਸ਼ ਵਿਦਿਆ ਫਰੋਲੀ ਸੀ ਉਦੋਂ, ਚੰਗੇ ਤੁਸੀਂ ਜੋਤਿਸ਼ ਵਿਦਿਆ ਦੇ ਗ੍ਰੰਥ ਉਦੋਂ ਪੜ੍ਹੇ ਸਨ, ਤੇ ਪੜ੍ਹ ਪੜ੍ਹ ਕੇ ਉਸ ਜੋਤਿਸ਼ ਵਿਦਿਆ ਦੇ ਗ੍ਰੰਥਾਂ ਚੋਂ ਮੈਨੂੰ ਬੜੇ ਕਾਵੇ ਲਾ ਲਾ ਸੁਣਾਏ ਸੀ ਵੀ ਆਹ ਹੋਵੇਗਾ ਆਹ ਹੋਵੇਗਾ, ਤੁਸੀਂ ਚੰਗੀ ਜੋਤਿਸ਼ ਵਿਦਿਆ ਨੂੰ ਫਰੋਲ ਕੇ ਉਦੋਂ ਦੱਸਿਆ ਸੀ।
ਤੁਮਕੋ
ਮੇਰੇ ਪੁੱਤਰ ਨਾਨਕ ਦੇ ਅਨੇਕਾਂ ਗੁਣ ਵਰਣਨ ਕਰਕੇ ਦੱਸੇ ਸੀ ਨਾ ਉਦੋਂ ਜੋਤਿਸ਼ ਵਿਦਿਆ ਨੂੰ ਵੇਖ ਕੇ, ਉਹਦੇ ਵਿੱਚੋਂ ਤੇਰਾ ਇੱਕ ਵੀ ਬਚਨ ਨਹੀਂ ਤੁਰਿਆ, ਵੀ ਤੇਰੀ ਇੱਕ ਗੱਲ ਵੀ ਸੱਚ ਹੋਈ ਹੋਵੇ। ਪੰਡਿਤ ਜੀ ਤੁਹਾਡੀ ਤਾਂ ਇੱਕ ਵੀ ਗੱਲ ਸੱਚ ਨਹੀਂ ਹੋਈ, ਇੱਕ ਵੀ ਬਚਨ ਨਹੀਂ ਖੁੜਿਆ ਜਿਹੜੇ ਤੁਸੀਂ ਉਦੋਂ ਕਹੇ ਸਨ।
ਲੱਛਣ ਤੇ ਮੈਂ ਜਾਨੀ ਤਨ ਹਾਨੀਏ ਮਨ ਅਨੁਮਾਨੇ।
ਜੋਤਿਸ਼ ਵਿਦਿਆ ਖਬਰੇ ਸੱਚੀ ਹੋਵੇ ਕਿ ਨਾ ਹੋਵੇ, ਪਰ ਮੈਂ ਇੱਕ ਵੇਖ ਕੇ ਅੰਦਾਜ਼ਾ ਲਾ ਲਿਆ ਗੱਲ, ਵੀ ਮੈਂ ਇਹ ਗੱਲ ਸਮਝ ਲਈ ਹੈ, ਅੰਦਾਜ਼ਾ ਮੇਰੇ ਮਨ ਦੇ ਵਿੱਚ ਲੱਗ ਚੁੱਕਾ ਹੈ। ਉਹਦੇ ਲੱਛਣ ਵੇਖ ਕੇ ਵੀ ਉਹ ਧਨ ਜੋੜਨ ਵਾਲਾ ਨਹੀਂ, ਧਨ ਦਾ ਨਾਪ ਕੱਢਣ ਵਾਲਾ ਹੀ ਹੋਵੇਗਾ। ਤੂੰ ਤੇਰਾ ਜੋਤਿਸ਼ ਤਾਂ ਕਦੋਂ ਫਲੀਭੂਤ ਹੋਣਾ, ਤੁਹਾਡਾ ਜਿਹੜੇ ਬਚਨ ਕਹੇ ਉਹ ਤਾਂ ਕਦੋਂ ਫਲੀਭੂਤ ਹੋਣਾ। ਮੈਂ ਇੱਕ ਉਹਨਾਂ ਦੇ ਲੱਛਣ ਵੇਖ ਲਏ ਨੇ ਵੀ ਉਹ ਧਨ ਹਾਨੀ ਹੋਵੇਗਾ, ਉਹ ਧਨ ਦਾ ਨੁਕਸਾਨ ਕਰਨ ਵਾਲਾ ਹੋਵੇਗਾ। ਮੈਂ ਉਹਦੇ ਲੱਛਣ ਦੇਖ ਕੇ ਅਨੁਮਾਨ ਲਾ ਲਿਆ
ਭਲੇ ਛੱਤਰ ਅਗਲੀ ਦੀ ਨੀਵਤ ਗਵਾਏ
ਚੜਾ ਰਹੇ ਨੇ ਮੇਰੇ ਸਿਰ ਤੇ, ਮੇਰੇ ਘਰ ਦੇ ਉੱਤੇ ਚੰਗਾ ਚੱਕਰ ਝੂਲਣਾ ਸੀ, ਉਹ ਤਾਂ ਮੇਰੀਆਂ ਘਰ ਵਿੱਚ ਜਿਹੜੀਆਂ ਪਹਿਲੀਆਂ ਵਸਤੂਆਂ ਨੇ ਉਹ ਵੀ ਚੁੱਕ ਚੁੱਕ ਕੇ ਗਵਾਈ ਜਾਂਦੇ ਨੇ। ਕਦੇ ਕੋਈ ਗਹਿਣਾ ਗਵਾ ਆਉਂਦੇ ਨੇ, ਕਦੇ ਕੋਈ ਸੋਨੇ ਚਾਂਦੀ ਦਾ ਭਾਂਡਾ ਚੁੱਕ ਕੇ ਸੁੱਟ ਆਉਂਦੇ ਨੇ, ਕਦੇ ਕੱਪੜਾ ਸੁੱਟ ਕੇ ਆਉਂਦੇ ਨੇ। ਪਤਾ ਉਦੋਂ ਲੱਗਦਾ ਜਦੋਂ ਅਗਲੇ ਦਿਨ ਕੱਪੜਾ ਪਾਉਣਾ ਹੁੰਦਾ ਤੇ ਮਿਲਦਾ ਕੋਈ ਨਹੀਂ, ਪਤਾ ਲੱਗਦਾ ਵੀ ਇਹ ਤਾਂ ਘਰੋਂ ਬਾਹਰ ਲੈ ਰਹੇ ਸਨ, ਕਿਤੇ ਦਾਨ ਕਰ ਆਏ ਨੇ। ਚੰਗਾ ਚੱਕਰ ਮੇਰੇ ਘਰ ਤੇ ਚਲਾਉਣਾ ਸੀ ਇਹਨਾਂ ਨੇ, ਉਹ ਤਾਂ ਮੇਰੇ ਘਰ ਵਿੱਚ ਜੋ ਕੁਝ ਪਹਿਲਾਂ ਹੈ ਉਹ ਵੀ ਗਵਾਉਣ ਨੂੰ ਫਿਰਦੇ ਨੇ। ਲੈ ਕੇ ਜਾਂਦੇ ਨੇ, ਗਵਾ ਆਉਂਦੇ ਨੇ। ਜੇ ਮੈਂ ਪੁੱਛਦਾ ਨਾਨਕ ਦੱਸ, ਜੇ ਉਹਦੀ ਮਾਂ ਪੁੱਛਦੀ ਹੈ ਦੱਸ ਕਿੱਥੇ ਤੇ, ਅੱਗੋਂ ਚੁੱਪ ਧਾਰਨ ਕਰ ਲੈ, ਅੱਗੋਂ ਬੋਲਦੇ ਹੀ ਨਹੀਂ ਜਿਵੇਂ ਮੂੰਹ 'ਚ ਜ਼ਬਾਨ ਨਾ ਹੋਵੇ।
ਜਿਹੜੀ
ਗਣਨਾ ਗਿਣੀ ਸੀ ਜੋਤਿਸ਼ ਵਿਦਿਆ ਅਨੁਸਾਰ, ਜਿਹੜੇ ਗੁਣ ਗਿਣੇ ਸੀ ਉਹ ਗੁਣ ਜਿਹੜੇ ਤੁਸੀਂ ਕਹੇ ਸੀ ਵੀ ਬੜੇ ਗੁਣੀ ਹੋਣਗੇ, ਮੈਨੂੰ ਤਾਂ ਇੱਕ ਵੀ ਗੁਣ ਦੀ ਨਜ਼ਰ ਆਉਂਦਾ, ਸਾਰੇ ਫਿਰ ਗੁਣੀ। ਪਰ ਮੈਨੂੰ ਹੈਰਾਨੀ ਹੈ ਪੰਡਿਤ ਜੀ ਕਿ ਤੁਹਾਡੇ ਵਰਗਾ ਗੁਣੀ ਬੰਦਾ ਏਦਾਂ ਝੂਠੀ ਗੱਲ ਕਿਵੇਂ ਕਹਿ ਸਕਦਾ। ਤੁਹਾਡੇ ਵਰਗਾ ਗੁਣੀ ਵਿਦਵਾਨ ਬੰਦਾ ਜਿਹਨੇ ਇਹੋ ਜਿਹੀ ਜੋਤਿਸ਼ ਵਿਦਿਆ ਨੂੰ ਚੰਗੀ ਤਰ੍ਹਾਂ ਵਿਚਾਰਿਆ ਹੋਵੇ ਉਹ ਅਣਬਣੀ ਬਾਤ ਕਿਵੇਂ ਕਹਿ ਸਕਦਾ। ਮੇਰੇ ਮਨ 'ਚ ਇਸ ਗੱਲ ਦੀ ਹੈਰਾਨੀ ਹੈ।
ਮਨ ਹਰ ਖਾਵਨ ਪੰਡਿਤ
ਜੀ, ਕਿਤੇ ਐਸਾ ਤਾਂ ਨਹੀਂ ਸੀ ਕਿ ਮੇਰੇ ਕੋਲੋਂ ਦਾਨ ਦਕਸ਼ਣਾ ਲੈਣ ਵਾਸਤੇ ਮੇਰਾ ਮਨ ਖੁਸ਼ ਕਰਨ ਲਈ ਝੂਠੀਆਂ ਗੱਲਾਂ ਹੀ ਕਹਿ ਦਿੱਤੀਆਂ ਹੁਣ ਤੁਸੀਂ? ਪਿਤਾ ਜੀ ਹੁਣ ਇਹ ਵੀ ਗੱਲ ਕਹਿਣ ਲੱਗ ਪਏ ਵੀ ਤੁਸੀਂ ਦਾਨ ਲੈਣਾ ਸੀ ਮੇਰੇ ਕੋਲੋਂ, ਉੱਦਾਂ ਲੈ ਲੈਂਦੇ, ਕਹਿ ਕੇ ਵੀ ਮੈਨੂੰ ਦਾਨ ਦੇ ਝੂਠੀ ਉਪਮਾ ਕਾਹਨੂੰ ਕਰਨੀ। ਜਿਹੜੀ ਗੱਲ ਤੁਸੀਂ ਕਹੀ ਹੈ ਕਿਤੇ ਐਸਾ ਤਾਂ ਨਹੀਂ ਕਿ ਮੇਰੇ ਮਨ ਨੂੰ ਖੁਸ਼ ਕਰਨ ਵਾਸਤੇ ਤੁਸੀਂ ਇਹ ਗੱਲਾਂ ਕਹੀਆਂ ਹੋਣ?
ਗੱਲ ਨਾ ਕਰਤੇ ਚੁੱਕ ਕੇ
ਜੋਤਿਸ਼ ਵਿਦਿਆ ਦਾ ਹਿਸਾਬ ਕਿਤਾਬ ਲਾਉਂਦਿਆਂ ਤੁਹਾਡੇ ਕੋਲੋਂ ਕੋਈ ਗੱਲ ਇੱਧਰ ਉੱਧਰ ਹੋ ਗਈ ਹੈ, ਤੁਸੀਂ ਕਹਿਣਾ ਕੁਝ ਹੋਰ ਸੀ, ਕਹਿ ਕੁਝ ਹੋਰ ਕਹੇ, ਕਿਉਂਕਿ ਟਾਵਾ ਹੀ ਲਾਣਾ ਹੁੰਦਾ ਨਾ, ਤੇ ਹੋ ਸਕਦਾ ਤੁਹਾਡਾ ਟਾਵਾ ਗਲਤ ਲੱਗਾ ਹੋਵੇ ਜੋਤਿਸ਼ ਵਿਦਿਆ ਅਨੁਸਾਰ, ਤੁਸੀਂ ਕਹਿਣਾ ਕੁਝ ਹੋਰ ਹੋਣਾ ਸੀ ਤੇ ਉੱਥੇ ਕੁਝ ਮਾੜਾ ਮੋਟਾ ਗ੍ਰਹਿ ਇੱਧਰ ਉੱਧਰ ਹੋ ਗਿਆ ਹੋਣਾ ਤੁਹਾਡੀ ਵਿਦਿਆ ਦਾ, ਤੇ ਤੁਸੀਂ ਕਹਿ ਕੁਝ ਹੋਰ ਦਿੱਤਾ।
ਜੋ ਪਈ ਸੁਣ ਕਰ ਬੀਜ ਪਰ ਕਾਲੇ ਬਾਨੀ ਉੱਤੀ ਅਸ਼ਰ ਜਾਣੇ ਲਪਟਾਨੇ।
ਹਰਦਿਆਲ ਜੀ ਨੇ ਜਿਸ ਵੇਲੇ ਪਿਤਾ ਜੀ ਦੇ ਬਚਨ ਸੁਣੇ ਮਹਿਤਾ ਕਾਲੂ ਜੀ ਦੇ, ਵੀ ਅਸ਼ਰਧਾ ਵਿੱਚ ਇਹਨਾਂ ਦੀ ਮੱਤ ਲੱਗਦੀ ਹੋਈ, ਇਹ ਨਹੀਂ ਜਾਣਦੇ ਕਿ ਉਹ ਨਿਰੰਕਾਰ ਨੇ ਤਾਂ ਉਹਨਾਂ ਨੂੰ ਆਪਣਾ ਪੁੱਤਰ ਵੇਖ ਰਹੇ ਨੇ, ਕਿਉਂਕਿ ਸਤਿਗੁਰੂ ਜੀ ਨੇ ਅਕਾਲ ਪੁਰਖ ਨੇ ਵਰ ਦਿੱਤਾ ਸੀ ਵੀ ਪੁੱਤਰ ਬਣ ਕੇ ਤਾਂ ਆਵਾਂਗੇ ਪਰ ਤੁਸੀਂ ਨਹੀਂ ਪਛਾਣ ਸਕੋਗੇ ਵੀ ਅਸੀਂ ਨਿਰੰਕਾਰ ਹਾਂ, ਤੁਸੀਂ ਪੁੱਤਰ ਹੀ ਸਮਝੋਗੇ, ਕਿਉਂਕਿ ਭਗਤੀ ਇਹ ਕੀਤੀ ਸੀ ਨਾ ਕਿ ਮੇਰੇ ਘਰ ਪੁੱਤਰ ਬਣ ਕੇ ਅਵਸਥਿਤ ਹੋਵੋ। ਇਸ ਪ੍ਰਕਾਰ ਪੰਡਿਤ ਹਰਦਿਆਲ ਜੀ ਨੇ ਵੇਖਿਆ ਵੀ ਇਹਨਾਂ ਦੀ ਮੱਤ ਅਸ਼ਰਧਾ ਵਿੱਚ ਲੱਗਦੀ ਹੋਈ ਹੈ, ਇਹ ਉਹਨਾਂ ਦੇ ਅਸਲ ਭੇਦ ਨੂੰ ਰਾਹਤ ਨੂੰ ਨਹੀਂ ਜਾਣਦੇ। ਉਸੇ ਵੇਲੇ ਇਹਨਾਂ ਦੀ ਕੁੱਲ ਦਾ ਵਿਦਵਾਨ ਪੰਡਿਤ ਹਰਦਿਆਲ ਬੋਲੇ, ਬੋਲ ਕੇ ਕਹਿਣ ਲੱਗੇ ਪਿਤਾ ਮਹਿਤਾ ਕਾਲੂ ਜੀ ਨੂੰ,
ਇੱਕ ਲੱਛਣ ਕਵੀ ਹੀਰਾ
ਮਹਿਤਾ ਕਾਲੂ ਜੀ, ਇੱਕ ਲੱਛਣ ਮੈਂ ਉਦੋਂ ਹੋਰ ਵੀ ਵੇਖਿਆ ਸੀ ਜਦੋਂ ਮੈਂ ਜੋਤਿਸ਼ ਵਿਦਿਆ ਵਿਚਾਰੀ ਸੀ ਨਾ, ਤੇ ਇੱਕ ਲੱਛਣ ਮੈਂ ਉਹਨੂੰ ਹੋਰ ਵੀ ਉਦੋਂ ਨਜ਼ਰ ਆਇਆ ਸੀ, ਪਰ ਤੁਹਾਡਾ ਆਨੰਦ ਵੇਖ ਕੇ ਮੈਂ ਉਦੋਂ ਕਿਹਾ ਨਹੀਂ ਸੀ ਤੁਹਾਨੂੰ ਵੀ ਤੁਸੀਂ ਬੜੇ ਖੁਸ਼ ਸੀ, ਤੇ ਖੁਸ਼ੀ ਦੇ ਇਹੋ ਜਿਹੇ ਮੌਕੇ 'ਚ ਮੈਂ ਤੁਹਾਨੂੰ ਗੱਲ ਕਹਿੰਦਾ ਚੰਗਾ ਨਹੀਂ ਸੀ ਲੱਗਣਾ। ਇੱਕ ਲੱਛਣ ਮੈਂ ਹੋਰ ਵੇਖਿਆ ਸੀ ਇਹਨਾਂ ਦਾ, ਤੇ ਉਸ ਵੇਲੇ ਦੀ ਖੁਸ਼ੀ ਤੇ ਆਨੰਦ ਦਾ ਸਮਾਂ ਜਾਣ ਕੇ ਮੈਂ ਤੁਹਾਨੂੰ ਲੱਛਣ ਨਹੀਂ ਸੀ ਦੱਸਿਆ।
ਪ੍ਰਗਟ ਪਏ ਮੈਂ ਸੋ ਆਵ ਜਾਨੂ ਜੋ ਤੁਸੀਂ ਸਦਾ ਖਾਲੀ
ਲੱਛਣ ਪ੍ਰਗਟ ਹੋ ਗਿਆ ਜਿਹੜਾ ਮੈਂ ਉਦੋਂ ਜਾਣਿਆ ਸੀ ਤੇ ਮੈਂ ਸਮਝ ਗਿਆ ਵੀ ਉਦੋਂ ਜਿਹੜਾ ਲੱਛਣ ਵੇਖਿਆ ਸੀ ਹੁਣ ਸਾਹਮਣੇ ਪ੍ਰਗਟ ਹੋ ਕੇ ਨਜ਼ਰ ਆ ਰਿਹਾ ਤੇ ਹੁਣ ਉਦੋਂ ਜਿਹੜੀ ਗੱਲ ਨਹੀਂ ਸੀ ਕਹੀ ਉਹ ਹੁਣ ਮੈਂ ਤੁਹਾਨੂੰ ਦੱਸਦਾ ਹਾਂ
ਬਾਲਕ ਕੇ ਤਨ ਬੰਦੀ ਜੇ ਮੈਂ ਮਾਂ ਲੱਗਦਾ
ਲੱਛਣ ਇਹ ਸੀ ਵੀ ਇਸ ਬੱਚੇ ਦੇ ਜਿਹੜੇ ਸੰਬੰਧੀ ਹੋਣਗੇ ਉਹ ਇਹਨਾਂ ਦੀ ਮਹਿਮਾ ਨੂੰ ਨਹੀਂ ਜਾਣ ਸਕਣਗੇ ਇਹ ਲੱਛਣ ਮੈਂ ਉਦੋਂ ਹੀ ਵੇਖ ਲਿਆ ਸੀ ਕਿ ਜਿਹੜੇ ਇਹਨਾਂ ਦੇ ਸੰਬੰਧੀ ਹੋਣਗੇ ਹੁਣ ਮੈਨੂੰ ਸਾਹਮਣੇ ਸ਼ੀਸ਼ੇ ਵਾਂਗੂ ਗੱਲ ਸਾਫ਼ ਦਿਸ ਗਈ ਆ ਮਹਿਤਾ ਕਾਲੂ ਜੀ ਉਦੋਂ ਤਾਂ ਡਾਵਾ ਹੀ ਸੀ ਨਾ ਹੁਣ ਸਾਫ਼ ਆ ਗਿਆ ਸਾਹਮਣੇ ਸਭ ਕੁਝ ਕਿ ਜਿਹੜੇ ਇਸ ਬਾਲਕ ਦੇ ਸੰਬੰਧੀ ਹੋਣਗੇ ਰਿਸ਼ਤੇਦਾਰਾਂ ਸੰਬੰਧੀਆਂ ਚ ਕੋਈ ਇੱਕ ਦਾ ਵਿਰਲਾ ਸੰਬੰਧੀ ਹੋਵੇਗਾ ਜਿਹੜਾ ਇਹਨਾਂ ਦੀ ਮਹਿਮਾ ਤੇ ਭੇਦ ਨੂੰ ਜਾਣ ਸਕੇਗਾ ਬੇਬੇ ਨਾਨਕੀ ਬਣ ਗਿਆ ਕੋਈ ਜਿਹੜਾ ਇਹਨਾਂ ਦੇ ਭੇਦ ਨੂੰ ਇਹਨਾਂ ਦੇ ਭਾਵ ਨੂੰ ਇਹਨਾਂ ਦੇ ਰਹੱਸ ਨੂੰ ਜਾਣ ਸਕੇਗਾ ਇਹ ਗੱਲ ਆਮ ਸਾਡੇ ਸਮਾਜ ਵਿੱਚ ਅੱਜ ਵੀ ਵੇਖਣ ਵਿੱਚ ਆਉਂਦੀ ਹੈ ਜਿਸ ਕੁੱਲ ਵਿੱਚ ਜਿਸ ਪਰਿਵਾਰ ਵਿੱਚ ਕੋਈ ਚੰਗਾ ਵਿਦਵਾਨ ਹੋਵੇ ਚੰਗਾ ਸਤਪੁਰਖ ਹੋਵੇ ਨੇਕ ਪੁਰਖ ਹੋਵੇ ਉਹਦੇ ਸੰਬੰਧੀਆਂ ਨੂੰ ਉਹਦੀ ਕਦਰ ਅੱਜ ਵੀ ਨਹੀਂ ਹਾਂ ਜਿਸ ਵੇਲੇ ਉਹ ਚਲਾ ਜਾਏ ਸਰੀਰ ਤਿਆਗ ਦੇ ਲਏ ਗੁਜ਼ਰ ਜਾਏ ਬਾਅਦ ਵਿੱਚ ਭਵੇਂ ਮਾਣ ਤੇ ਫਖਰ ਨਾਲ ਕਹਿਣ ਕਿ ਸਾਡਾ ਸੰਬੰਧੀ ਸੀ ਪਰ ਉਸ ਸਮੇਂ ਉਹਦੇ ਨਾਲ ਉਹਦੇ ਭਾਵ ਦੇ ਉਹਦੇ ਅੰਤਰੀਵੀ ਗੁਣਾਂ ਨੂੰ ਉਹਨੂੰ ਸਮਝਣ ਵਾਸਤੇ ਉਹਨਾਂ ਦੀ ਬੁੱਧੀ ਸਕਸ਼ਮ ਨਹੀਂ ਹੁੰਦੀ ਕਾਰਨ ਉਹ ਇਹੀ ਸੋਚਦੇ ਨੇ ਵੀ ਸਾਡੇ ਹੱਥਾਂ ਵਿੱਚ ਪੜਿਆ ਬਾਲਕ ਇਹ ਕਿਵੇਂ ਨਿਰੰਕਾਰ ਹੋ ਸਕਦਾ ਹੈ ਇਹ ਕਿਵੇਂ ਪਰਮੇਸ਼ਰ ਸਰੂਪ ਹੋ ਸਕਦਾ ਹੈ ਇਹ ਕਿਵੇਂ ਮਹਾਂਪੁਰਖ ਹੋ ਸਕਦਾ ਹੈ ਇਹ ਕਿਵੇਂ ਏਡਾ ਵਿਦਵਾਨ ਹੋ ਸਕਦਾ ਹੈ ਉਹਨਾਂ ਅੰਦਰ ਉਹੀ ਬਿਰਤੀ ਬਣੀ ਰਹਿੰਦੀ ਜੋ ਉਹਨਾਂ ਦੇ ਬਚਪਨ ਸਮੇਂ ਬਣੀ ਹੁੰਦੀ ਤੇ ਪੰਡਿਤ ਹਰਦਿਆਲ ਜੀ ਕਹਿ ਰਹੇ ਨੇ ਇਹ ਗੱਲ ਮੈਂ ਉਦੋਂ ਹੀ ਵੇਖ ਲਈ ਸੀ ਹੁਣ ਪ੍ਰਗਟ ਹੋ ਕੇ ਸਾਹਮਣੇ ਆ ਗਈ ਹੈ ਕਿ ਜਿਹੜੇ ਇਹਨਾਂ ਦੇ ਸੰਬੰਧੀ ਨੇ ਉਹ ਇਹਨਾਂ ਦਾ ਭੇਦ ਤੇ ਇਹਨਾਂ ਦਾ ਰਹੱਸ ਨਹੀਂ ਸਮਝ ਸਕਣਗੇ ਕੋਈ ਇੱਕ ਅੱਧਾ ਵਿਰਲਾ ਹੋਵੇਗਾ ਜਿਹੜਾ ਇਹਨਾਂ ਦੇ ਭਾਵ ਤੇ ਇਹਨਾਂ ਦੇ ਰਹੱਸ ਨੂੰ ਸਮਝ ਕੇ ਆਪਣਾ ਉਧਾਰ ਕਰ ਸਕੇ
ਅਵਰ ਅਨੇਕ ਮੰਜ਼ਰ ਖਾਣ ਸੰਬੰਧੀ ਸੁਖ ਪਾਵੇ ਪਰਤਾਪਾ ਜੋ ਮਾਵਨ ਤ੍ਰੈਲੋਕ ਨੂੰ ਮਾਪਾ
ਕਾਲੂ ਜੀ ਇਹ ਗੱਲ ਮੈਂ ਉਦੋਂ ਕਹਿਣੀ ਸੀ ਅੱਜ ਕਹਿ ਦਿੱਤੀ ਉਦੋਂ ਨਹੀਂ ਸੀ ਕਹੀ ਪਰ ਅੱਜ ਕਹਿ ਦਿੱਤੀ ਕਿ ਜਿਵੇਂ ਜਿਵੇਂ ਇਹਨਾਂ ਦੇ ਸਰੀਰ ਦਾ ਵਾਧਾ ਹੋਵੇਗਾ ਜਵਾਨ ਹੋਣਗੇ ਇਹਨਾਂ ਦਾ ਪ੍ਰਤਾਪ ਤੇਜ ਇਸ ਤਰ੍ਹਾਂ ਵਧੇਗਾ ਜਿਵੇਂ ਬਾਵਨ ਅਵਤਾਰ ਸੀ ਨਾ ਤੇ 52 ਇੰਚ ਦਾ ਕੱਦ ਬਣਾ ਕੇ ਆਏ ਤੇ ਬਲ ਨੂੰ ਆਖਿਆ ਵੀ 2.5 ਕਰੋ ਜ਼ਮੀਨ ਚਾਹੀਦੀ ਹੈ ਪਰ ਜਦੋਂ ਜ਼ਮੀਨ ਮਾਪਣ ਲੱਗੇ ਤੇ ਬੜਾ ਵੱਡਾ ਵਿਸਥਾਰ ਕਰ ਲਿਆ ਤਿੰਨੇ ਲੋਕ ਹੀ ਮਾਪ ਦਿੱਤੇ ਵੀ 2.5 ਕਰੋਆਂ ਵਿੱਚ ਕਹਿੰਦੇ ਏਡਾ ਜਿਵੇਂ ਜਿਵੇਂ ਤਰਨ ਹੋਣਗੇ ਇਹਨਾਂ ਦਾ ਪ੍ਰਤਾਪ ਬਾਵਨ ਅਵਤਾਰ ਵਾਂਗੂ ਜਿਵੇਂ ਬਾਵਨ ਦਾ ਸਰੀਰ ਵਧਿਆ ਸੀ ਇਸੇ ਤਰ੍ਹਾਂ ਇਹਨਾਂ ਦਾ ਤੇਜ ਪ੍ਰਤਾਪ ਵਧੇਗਾ
ਪੀਰ ਮੀਰ ਮਾਨੇਗੇ ਆਨਾ
ਵੱਡੇ ਵੱਡੇ ਪੀਰ ਤੇ ਵੱਡੇ ਵੱਡੇ ਮੀਰ ਬਾਦਸ਼ਾਹ ਉਹ ਵੀ ਇਹਨਾਂ ਦੀ ਆਨ ਮੰਨਣਗੇ ਉਹ ਵੀ ਇਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰ ਕਰਨਗੇ
ਯੋਗੋ ਕਲ ਮਥੁਰਾ ਭਗਵਾਨਾ
ਪੰਡਿਤ ਹਰਦਿਆਲ ਜੀ ਦੇ ਜਿਹੜੇ ਇਸ ਸੀ ਉਹਨੇ ਉਹਨਾਂ ਵਾਂਗੂ ਤੁਲਨਾ ਦੇਣੀ ਸੀ ਨਾ ਤੇ ਪੰਡਿਤ ਹਰਦਿਆਲ ਜੀ ਦੇ ਸੀ ਭਗਵਾਨ ਕ੍ਰਿਸ਼ਨ ਜੀ ਉਹ ਕਹਿੰਦੇ ਜਿਵੇਂ ਮਥੁਰਾ ਵਿੱਚ ਭਗਵਾਨ ਕ੍ਰਿਸ਼ਨ ਦੀ ਪੂਜਾ ਹੁੰਦੀ ਸੀ ਇਸੇ ਤਰ੍ਹਾਂ ਇਹਨਾਂ ਦੀ ਪੂਜਾ ਹੋਵੇਗੀ
ਰਾਮ ਚੰਦ ਤੇ ਗੋਲੀ ਨਮਾਈ ਬ੍ਰਿਧ ਹੋਏ ਤਾਂ ਮੇਰੇ ਪੁੱਤਿਆਹੀ
ਤਾਰਾਂ ਵਾਲੇ ਗੁਣ ਨੇ ਜਿਵੇਂ ਜਿਵੇਂ ਇਹ ਵਧਣਗੇ ਜਵਾਨੀ ਚ ਜਾਣਗੇ ਤਿਵੇਂ ਤਿਵੇਂ ਇਹਨਾਂ ਦੇ ਉਹ ਗੁਣ ਆਪਣੇ ਆਪ ਇਹਨਾਂ ਵਿੱਚ ਪ੍ਰਗਟ ਹੋਣਗੇ ਉਹ ਆਉਣ ਵਾਲੇ ਸਮੇਂ ਚ ਤੁਸੀਂ ਪਤਿਆ ਕੇ ਅਜਮਾ ਕੇ ਦੇਖੋਗੇ ਕਿ ਜਿਹੜੀਆਂ ਗੱਲਾਂ ਮੈਂ ਹੁਣ ਕਹੀਆਂ ਨੇ ਉਹ ਆਉਣ ਵਾਲੇ ਸਮੇਂ ਚ ਪ੍ਰਗਟ ਹੋਣਗੀਆਂ
ਕੋਈ ਅਚਾਰ ਜੇ ਵਿਆਪਨ ਮਨ ਧਨ ਜੇ ਮਨ ਕਰ ਮਨ
ਅਚਾਰਿਆ ਹੋਣਗੇ ਇਸ ਤਰ੍ਹਾਂ ਜਿਵੇਂ ਵੇਦ ਵਿਆਸ ਜੀ ਬੜੇ ਵਿਦਵਾਨ ਕਿਉਂਕਿ ਉਸ ਸਮੇਂ ਵਿਆਸ ਤੋਂ ਉੱਚਾ ਕੋਈ ਵਿਦਵਾਨ ਨਹੀਂ ਸੀ ਜਦੋਂ ਪੰਡਿਤ ਜੀ ਇਹ ਗੱਲ ਕਹਿ ਰਹੇ ਪਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਕਿਸੇ ਮੂਰਖ ਨੇ ਵੀ ਆ ਕੇ ਨਮਸਕਾਰ ਕੀਤੀ ਤੇ ਉਹਨੂੰ ਵੀ ਵੇਦ ਵਿਆਸ ਦੀ ਪਦਵੀ ਪ੍ਰਾਪਤ ਹੋ ਗਈ। ਗੁਰਦੇਵ ਜੀ ਨੇ ਮੂਰਖਾਂ ਨੂੰ ਵੀ ਵੇਦ ਵਿਆਸ ਬਣਾ ਦਿੱਤਾ ਸੀ, ਪਰ ਪੰਡਿਤ ਹਰਦਿਆਲ ਜੀ ਦੀ ਭਾਵਨਾ ਸੀ, ਉਹਨਾਂ ਦੇ ਸਮੇਂ ਵੇਦ ਵਿਆਸ ਸਭ ਤੋਂ ਵੱਡਾ ਵਿਦਵਾਨ ਸੀ। ਉਹ ਕਹਿਣ ਲੱਗਾ ਜੀ ਉਹਨਾਂ ਦੇ ਤੋਲੇ ਵਿਦਵਾਨ ਹੋਣਗੇ, ਉਹ ਬੰਦੇ ਧਨ ਹੋ ਜਾਣਗੇ ਜਿਹੜੇ ਮਨ ਕਰਕੇ ਇਹਨਾਂ ਨੂੰ ਮੰਨਣਗੇ। ਉਹ ਮਾਨਵ ਧਨ ਹੋ ਜਾਣਗੇ, ਉਹਨਾਂ ਦਾ ਜਨਮ ਧਨ ਹੋ ਜਾਏਗਾ। ਸੁਤਪਲ ਸ਼ਰਧਾ ਸਰਬਪ੍ਰੀਤ ਹਰਿ ਪੂਰ। ਕਾੜੂ ਜੀ ਆਪਣੇ ਪੁੱਤਰ ਤੇ ਸ਼ਰਧਾ ਧਾਰਨ ਕਰੋ, ਔਰ ਸ਼ਰਧਾ ਧਾਰਨ ਕਰਕੇ ਜਿਹੜੀ ਧਨ ਦੀ ਪ੍ਰੀਤ ਹੈ ਇਹ ਝੂਠੀ ਸਮਝੋ, ਇਹ ਸਦਾ ਨਹੀਂ ਰਹਿਣਾ, ਇਹ ਤਾਂ ਹੈ ਹੀ ਕੂੜ ਮਿੱਥਿਆ। ਤੇ ਆਪਣੇ ਪੁੱਤਰ ਪ੍ਰਤੀ ਮਨ ਤੇ ਸ਼ਰਧਾ ਧਾਰਨ ਕਰੋ ਵੀ ਉਹ ਪਰਮੇਸ਼ਰ ਰੂਪ ਨੇ, ਉਹਨੇ ਧਨ ਦੀ ਪ੍ਰੀਤ ਨੂੰ ਝੂਠੀ ਸਮਝ ਕੇ ਦੂਰ ਕਰ
ਦਿਓ।
ਪਰਮ ਸਰੂਪ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦਾ ਸੱਤ ਚੇਤਨ ਆਨੰਦ ਸਰੂਪ ਸਰੂਪ ਨੇ ਪ੍ਰਤੱਖ, ਜਿਹੜੇ ਚੜ ਅਚੜ ਜੜ ਤੇ ਚੇਤਨ ਵਿੱਚ, ਜੜ ਤੇ ਚੇਤਨ ਦਾ ਮੂਲ ਨੇ, ਇਹਨਾਂ ਨੂੰ ਉਹ ਸਰੂਪ ਜਾਣ ਕੇ ਇਹਨਾਂ ਤੇ ਸ਼ਰਧਾ ਧਾਰਨ ਕਰੋ, ਔਰ ਧਨ ਦੀ ਜਿਹੜੀ ਪ੍ਰੀਤ ਹੈ ਕੂੜੀ ਜਾਣ ਕੇ ਝੂਠੀ ਜਾਣ ਕੇ ਤਿਆਗ ਦਿਓ।
ਜੋ ਭਈ ਇਸ ਪ੍ਰਗਟ ਕਰੈ ਕੀ ਮਰਬਾਨੀ, ਮੁਖ ਬਲ ਕਵਿਤਾ ਜੇ ਮਾਮੇ।
ਕਾਲੂ ਜੀ ਬੜੇ ਗੁੱਸੇ 'ਚ ਆਏ ਤੇ ਕਹਿੰਦੇ ਜਿਵੇਂ ਮੂੰਹ ਤਾਣਾ ਘੋੜਾ ਹੁੰਦਾ ਨਾ ਵੀ ਬੜਾ ਜ਼ੋਰ ਨਾਲ ਆਉਂਦਾ, ਉਹਨੂੰ ਕਾਬੂ ਕਰਨ ਵਾਸਤੇ ਉਹਦੇ ਮੂੰਹ ਵਿੱਚ ਕੰਡਿਆਲਾ ਪਾ ਦਿੱਤਾ ਜਾਂਦਾ ਤੇ ਕੰਡਿਆਲੇ ਨਾਲ ਲਗਾਮ ਖਿੱਚ ਕੇ ਕਾਬੂ ਕਰ ਲਿਆ ਜਾਂਦਾ। ਕਹਿੰਦੇ ਜਦੋਂ ਪਿਤਾ ਜੀ ਆਏ ਉਦੋਂ ਤਾਂ ਬੜੇ ਗੁੱਸੇ, ਮੂੰਹ ਤਾਣੇ ਘੋੜੇ ਦੇ ਤੁਲ, ਪਰ ਪੰਡਿਤ ਜੀ ਨੇ ਜਦੋਂ ਅੱਗੋਂ ਬਚਨ ਸੁਣਾਏ ਤੇ ਸੁਣਦੇ ਕਹਿੰਦੇ ਮਾਨੋ ਮੂੰਹ 'ਚ ਜਿਵੇਂ ਲਗਾਮ ਪੈ ਜਾਂਦੀ ਹੈ, ਏਦਾਂ ਕਹਿੰਦੇ ਮੂੰਹ ਤਾਣੇ ਘੋੜੇ ਵਾਂਗੂ ਖਿੱਚ ਲਿਆ। ਪੰਡਿਤ ਜੀ ਦੇ ਕਹੇ ਬਚਨ ਨੂੰ ਕਵਕਾਂ ਦੇ ਸਮਾਨ ਬਣ ਗਏ।
ਅਮੀ ਕੀਰਤੀ ਪਿਆਲਾ
ਇਸ ਤਰ੍ਹਾਂ ਕਹਿ ਲਈਏ ਵੀ ਜਿਹੜੀ ਉਪਮਾ ਕਰ ਰਹੇ ਸਨ ਪੰਡਿਤ ਹਰਦਿਆਲ ਜੀ ਗੁਰੂ ਨਾਨਕ ਸਾਹਿਬ ਦੀ, ਉਹ ਸਮੁੰਦਰ ਸਨ, ਉਹ ਅੰਮ੍ਰਿਤ ਦਾ ਸਮੁੰਦਰ ਹੈ, ਔਰ ਉਸ ਅੰਮ੍ਰਿਤ ਦੇ ਸਮੁੰਦਰ ਦੇ ਜਿਹੜੀਆਂ ਉਕਤੀਆਂ ਸਨ ਸੁਣਾ ਰਹੇ ਸੀ, ਉਕਤੀਆਂ ਜੁਗਤੀਆਂ ਵੀ ਏਦਾਂ ਗੁਰੂ ਨਾਨਕ ਸਾਹਿਬ ਦੀ ਇਹ ਵਹਿਮਾ ਹੋਵੇਗੀ, ਇਹ ਵਡਿਆਈ ਹੋਵੇਗੀ, ਉਹ ਮਾਨੋ ਉਸ ਅੰਮ੍ਰਿਤ ਦੇ ਸਮੁੰਦਰ 'ਚ ਕੀਮਤੀ ਮੋਤੀ ਨੇ, ਉਹ ਕੀਮਤੀ ਮੋਤੀਆਂ ਦੇ ਸਮਾਨ ਹਨ, ਉਹ ਮੋਤੀਆਂ ਦੀ ਕੀਮਤੀ ਮਾਲਾ ਹੈ।
ਸਤ ਮਨ ਸੀ ਉਹ ਕੀਮਤ ਸਾਈ ਮੈਂ ਜਾਣੀ ਕਾਲੇ ਮਨ ਵਾਲੇ।
ਜਿਵੇਂ ਸਾਧ ਵੇਚਣ ਵਾਲੀ ਮੋਤੀਆਂ ਦੀ ਕੀਮਤੀ ਮਾਲਾ ਦਾ ਮੁੱਲ ਨਹੀਂ ਨਾ ਜਾਣਦੀ, ਏਦਾਂ ਪੰਡਿਤ ਹਰਦਿਆਲ ਜੀ ਨੇ ਜਿਹੜੀ ਉਪਮਾ ਗੁਰੂ ਨਾਨਕ ਸਾਹਿਬ ਦੀ ਕਹੀ ਨਾ, ਉਹ ਬਿਨਾਂ ਮਹਿਤਾ ਕਾਲੂ ਨੂੰ ਵੀ ਨਹੀਂ ਜਾਣੀ ਹੋਣਗੇ। ਇਹ ਕਹਿ ਕੇ ਜਿਵੇਂ ਤੁਸੀਂ ਕਹਿੰਦੇ ਹੋ ਹੋਣਗੇ, ਪਰ ਮੈਨੂੰ ਤਾਂ ਕੁਝ ਇਹੋ ਜਿਹਾ ਨਜ਼ਰ ਨਹੀਂ ਆਉਂਦਾ ਜੋ ਤੁਸੀਂ ਕਹਿੰਦੇ ਜੇ ਹੋਣਗੇ, ਕਿਉਂਕਿ ਮਨ ਦੇ ਵਿੱਚ ਇਹੀ ਸਮਝਿਆ ਹੋਇਆ ਵੀ ਇਹ ਨਿਰੰਕਾਰ ਵੀ ਮੇਰਾ ਪੁੱਤਰ ਹੈ ਤੇ ਉਹੀ ਪੁੱਤਰ ਰੂਪ ਕਰਕੇ ਨਜ਼ਰ ਆ ਰਹੇ ਨੇ। ਤੇ ਹਾਲਾਂਕਿ ਪੰਡਿਤ ਹਰਦਿਆਲ ਜੀ ਨੇ ਬੜੇ ਗੁਣ ਕਹੇ, ਪਰ ਕਹਿੰਦੇ ਜਿਵੇਂ ਮੋਤੀਆਂ ਦੀ ਮਾਲਾ ਦਾ ਮੁੱਲ ਸਾਗ ਵੇਚਣ ਵਾਲੀ ਨਹੀਂ ਨਾ ਪਾ ਸਕਦੀ, ਏਦਾਂ ਪਿਤਾ ਮਹਿਤਾ ਕਾਲੂ ਜੀ ਨੇ ਪੰਡਿਤ ਹਰਦਿਆਲ ਜੀ ਦੇ ਬਚਨ ਸੁਣ ਕੇ ਵੀ ਅਣਸੁਣੇ ਜੇ ਕਰ ਦਿੱਤੇ।
ਨਿਜ ਨਿਕੇਸ਼ ਤੇ ਪੁਣ ਚਲ ਆਇਓ ਜਗਤ ਕਾਜੀ ਹਿਰਦਾ ਗੁਰਵਾਏ।
ਘਰ ਨੂੰ ਵਾਪਸ ਆ ਗਏ ਤੇ ਫਿਰ ਸੰਸਾਰ ਦੇ ਕੰਮਾਂ ਕਾਰਾਂ ਵਿੱਚ ਫਿਰ ਮਤ ਖਚਤ ਹੋ ਗਏ, ਮਨ ਫਿਰ ਉਸੇ ਤਰ੍ਹਾਂ ਸੰਸਾਰ ਦੇ ਕਾਰਾਂ ਵਿਹਾਰਾਂ ਵਿੱਚ ਖਚਤ ਹੋ ਗਿਆ। ਪੰਡਿਤ ਜੀ ਨੇ ਜਿਹੜੇ ਬਚਨ ਕਹੇ ਸਨ ਉਹ ਸੁਣੇ ਅਣਸੁਣੇ ਜੇ ਕਰ ਦਿੱਤੇ, ਉਹਨਾਂ ਨੂੰ ਆਪਣੇ ਮਨ 'ਚ ਨਹੀਂ ਮੰਨਿਆ ਵੀ ਇਹ ਨਿਰੰਕਾਰ ਨੇ, ਸਤ ਚੇਤਨ ਆਨੰਦ ਸਰੂਪ ਨੇ, ਇਹ ਨਹੀਂ ਜਾਣਿਆ। ਕਹਿੰਦੇ ਸੰਸਾਰ ਦੇ ਕਾਰਾਂ ਵਿਹਾਰਾਂ ਦੇ ਵਿੱਚ ਫਿਰ ਸੁਰਤੀ ਜਿਹੜੀ ਪਿਤਾ ਜੀ ਦੀ ਖਚਤ ਹੋ ਗਈ।
ਬਹੁਰੋਂ ਅਸ ਐਰ ਪਤੀ ਰਹੇ ਤਈ ਵਿਭਾਵਰ ਗੁਰ ਗ੍ਰਹਿ ਆਏ।
ਅੰਤਾ ਜੀ ਇਸੇ ਤਰ੍ਹਾਂ ਸਮਾਂ ਬੀਤਿਆ ਤੇ ਸਮਾਂ ਜਿਸ ਵੇਲੇ ਬੀਤਿਆ ਦਿਨ ਬਤੀਤ ਹੋਇਆ।
ਇਸ ਵਾਰ ਰੋਗ ਭਲ ਜਾਵੇ ਤਾਂ ਆਪਣੇ ਪਾਨ ਆਪਣੇ ਕੋਲ ਖੁਆਇਆ।
ਰਾਮ ਦਾ ਸਮਾਂ ਹੋ ਗਿਆ ਤੇ ਮਾਤਾ ਜੀ ਆਪਣੇ ਲਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਰੂਪ ਨੂੰ ਵੇਖ ਵੇਖ ਬਲਿਹਾਰ ਜਾਂਦੇ। ਵਾਰੇ ਵਾਰੇ ਜਾਂਦੇ ਮਾਤਾ ਤ੍ਰਿਪਤਾ ਜੀ ਆਪਣੇ ਹੱਥੀਂ ਲੰਗਰ ਪਾਣੀ ਛਕਾਉਂਦੇ ਤੇ ਮਾਤਾ ਜੀ ਨੇ ਆਪ ਆਪਣੇ ਹੱਥੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੋਜਨ ਛਕਾਇਆ, ਦੁੱਧ ਛਕਾਇਆ ਹੈ। ਮਾਤਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਬੜੇ ਸੋਹਣੇ ਪਲਘੇ ਦੇ ਉੱਤੇ ਲੇਟ ਗਏ। ਰਾਤਰੀ ਦਾ ਸਮਾਂ ਸੀ, ਸਤਿਗੁਰੂ ਜੀ ਨੂੰ ਵੀ ਪਲਘੇ ਤੇ ਲਟਾ ਕੇ ਸੁਲਾ ਦਿੱਤਾ। ਆਪ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਾਤਾ ਜੀ ਲੇਟ ਗਏ।
ਪਲਕ ਜੁਟੀ ਸੁੰਦਰ ਨਜ਼ਰ ਸਦਨੇ ਲਾ ਦੁਨੇ ਹੰਕੂ।
ਇਸਰ ਮਹਾਰਾਜ ਜੀ ਦੇ ਜੁੜੇ ਹੋਏ ਬੜਾ ਸੁੰਦਰ ਮੁਖ ਮੇਰੇ ਸਾਹਿਬ ਜੀ ਦਾ ਏਦਾਂ ਜਾਪਦਾ ਵੀ ਸਤਿਗੁਰੂ ਜੀ ਦਾ ਮੁਖ ਮੰਡਲ ਖੁਸ਼ੀਆਂ ਦਾ ਘਰ ਹੋਵੇ। ਜਿਹੜਾ ਇਸ ਸਰੂਪ ਨੂੰ ਮੁਖ ਮੰਡਲ ਨੂੰ ਤੱਕ ਲਵੇ ਉਹਨੂੰ ਸਰਬ ਖੁਸ਼ੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਮਹਾਰਾਜ ਜੀ ਦਾ ਮੁੱਖ ਮੰਡਲ ਸੁੰਦਰ ਆਭਾ ਨਾਲ ਸੋਭ ਰਿਹਾ ਹੈ।
ਜੋ ਪਈ ਸਵਾ ਜਾਮ ਜਬ ਰਹੀ ਦਿਲ ਜਾਮਾ ਜਨਨੀ ਸੁਪਨਾ ਹਪਿਕਿਆ ਬਿਰਾਮਾ।
ਐਸਾ ਜੀ ਰਾਤ ਬੀਤ ਗਈ, ਜਦੋਂ ਸਵਾ ਕਪਹਿਰ ਤਿੰਨ ਪਹਿਰ ਬੀਤ ਗਏ ਤੇ ਕਹਿੰਦੇ ਸਵਾ ਕਪਹਿਰ ਰਾਤ ਬਾਕੀ ਰਹਿੰਦੀ ਤੇ ਸਵਾ ਕਪਹਿਰ ਰਾਤ ਰਹਿੰਦਿਆਂ ਮਾਤਾ ਤ੍ਰਿਪਤਾ ਜੀ ਨੇ ਇੱਕ ਸੁਪਨਾ ਵੇਖਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਨਾਲ ਹੀ ਲੇਟੇ ਹੋਏ ਨੇ, ਉਹਨਾਂ ਨੂੰ ਵੇਖਦੇ ਹੀ ਦੁਲਾਰ ਕਰਦਿਆਂ ਮਾਤਾ ਜੀ ਦੀ ਵੀ ਅੱਖ ਲੱਗ ਗਈ ਤੇ ਨੇਤਰ ਮੁੰਦਿਆਂ ਸਵਪਨ ਅਵਸਥਾ ਚ ਚਲੇ ਗਏ। ਜਾਗਰ ਤੋਂ ਸਵਪਨ ਅਵਸਥਾ ਚ ਗਏ ਤੇ ਸਵਾ ਕਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਦੇ ਸਮੇਂ ਮਾਤਾ ਜੀ ਨੇ ਇੱਕ ਸੁਪਨਾ ਵੇਖਿਆ।
ਸੁੰਦਰ ਬ੍ਰਿੰਦਾ ਰਕ ਬ੍ਰਿੰਦਾ ਮਿਲ ਕਰ ਆਏ ਕਰਦੇ ਅਨੰਦਾ।
ਇਹ ਵੇਖਦੇ ਨੇ ਮਾਤਾ ਜੀ ਕਿ ਬੜੇ ਬੜੇ ਸੁੰਦਰ ਸਰੂਪ ਵਾਲੀਆਂ ਦੇਵਾਂਗਣਾ ਜਿਹਨਾਂ ਦੇ ਸਰੂਪ ਤੋਂ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਂਦਾ ਦੇਵਤੇ, ਉਹ ਸਭ ਇਕੱਠੇ ਹੋ ਕੇ ਆਪੋ ਆਪਣੇ ਦੀਵਾਨਾਂ ਦੇ ਆਕਾਸ਼ ਤੋਂ ਥੱਲੇ ਉੱਤਰ ਰਹੇ। ਮਾਤਾ ਜੀ ਨੇ ਸੁਪਨਾ ਵੇਖਿਆ ਅੰਮ੍ਰਿਤ ਵੇਲੇ ਕਿ ਦੇਵ ਸਰੂਪ ਨੇ ਤੇ ਬੜੇ ਬੜੇ ਸੁੰਦਰ ਉਹਨਾਂ ਦੀਆਂ ਅਭਾਵਾਂ ਪ੍ਰਕਿਰਤੀਆਂ ਕਿਰਤੀਆਂ ਨਜ਼ਰ ਆਉਂਦੀਆਂ ਨੇ ਔਰ ਉਹ ਮਾਤ ਲੋਕ ਦੀ ਧਰਤੀ ਤੇ ਆਏ ਨੇ ਮਿਲ ਕੇ ਤੇ ਬੜਾ ਆਨੰਦ ਕਰ ਰਹੇ ਨੇ।
ਮੰਜਿਲ ਮੰਜਿਲ ਹੱਥਾਂ
ਦੇ ਵਿੱਚ ਫੁੱਲ ਫੜੇ ਹੋਏ ਨੇ, ਫੁੱਲਾਂ ਨਾਲ ਉਹਨਾਂ ਨੇ ਮੁੱਠਾਂ ਭਰੀਆਂ ਹੋਈਆਂ ਆਪਣੀਆਂ ਬੁੱਕਾਂ। ਉਹ ਫੁੱਲ ਵੀ ਇਹ ਧਰਤੀ ਦੇ ਨਹੀਂ ਹਨ, ਫੁੱਲ ਵੀ ਬੜੇ ਹੈਰਾਨੀ ਵਾਲੇ ਸਵਰਗਪੁਰੀ ਦੇ ਨੇ ਕਿਉਂਕਿ ਉਹ ਦੇਵਤੀ ਨਜ਼ਰ ਆਏ ਸੀ ਸਵਰਗਪੁਰੀ ਤੋਂ ਆਏ ਹੋਏ ਤੇ ਕਹਿੰਦੇ ਬੁੱਕਾਂ ਉਹਨਾਂ ਦੀਆਂ ਫੁੱਲਾਂ ਨਾਲ ਭਰੀਆਂ ਹੋਈਆਂ। ਮਲਿਆਕਰ ਚੰਦਨ ਨੂੰ ਕਸਾ ਕੇ ਜਿਹਦੇ ਵਿੱਚ ਕਪੂਰ ਆਦਿਕ ਪਾਇਆ ਹੋਇਆ ਬੜੀ ਸੁਗੰਧੀ ਵਾਲਾ, ਉਹ ਸੋਹਣੇ ਸੋਹਣੇ ਚਰਚਨ ਕਰਨ ਵਾਸਤੇ ਸੁਗੰਧੀਦਾਰ ਵਸਤੂਆਂ ਇੱਧਰ ਫੁਲੇਲ ਉਹ ਲੈ ਕੇ ਆਏ ਹਨ।
ਦੇਖਾ ਏਕ ਸਿੰਘਾਸਨ ਸੁੰਦਰ ਸੁੱਚੇ ਮਾਨਕ ਗਜਰ ਚਰੰਦਰ।
ਦੇਖਿਆ ਮਾਤਾ ਜੀ ਨੇ ਵੀ ਦੇਵਤੇ ਆਏ ਨੇ ਤੇ ਸਾਹਮਣੇ ਇੱਕ ਬੜਾ ਸੋਹਣਾ ਸਿੰਘਾਸਣ, ਉਸ ਸਿੰਘਾਸਣ ਦੇ ਵਿੱਚ ਬੜੀਆਂ ਸੋਹਣੀਆਂ ਕੀਮਤੀ ਮਣੀਆਂ ਜੜੀਆਂ ਹੋਈਆਂ। ਸੁਪਨੇ ਵਿੱਚ ਮਾਤਾ ਜੀ ਨੂੰ ਨਜ਼ਰ ਆ ਰਿਹਾ ਤੇ ਬੜਾ ਸੁੰਦਰ ਸਿੰਘਾਸਣ, ਉਹਦੇ ਚ ਸੁੱਤੇ ਮੋਤੀ ਤੇ ਮਾਨਕ ਬੜੇ ਸੋਹਣੇ ਜੜੇ ਹੋਏ ਤੇ ਦੇਵਤਿਆਂ ਨੇ ਪਹਿਲਾਂ ਉਸ ਸਿੰਘਾਸਣ ਨੂੰ ਸਵਾਰਿਆ ਆਪਣੇ ਹੱਥੀਂ, ਉਹਦੇ ਤੇ ਚਰਚਨ ਕੀਤਾ ਸੁਗੰਧੀਆਂ ਦਾ ਤੇ ਬਹੁਤ ਸੁੰਦਰ ਸਿੰਘਾਸਣ ਹੈ।
ਸੋਹਣੇ
ਜੇ ਸਿੰਘਾਸਣ ਤੇ ਮਾਤਾ ਤ੍ਰਿਪਤਾ ਜੀ ਨੇ ਆਪਣੇ ਪੁੱਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਬੈਠਿਆ ਵੇਖਿਆ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਉਹ ਸਿੰਘਾਸਣ ਤੇ ਬੈਠੇ ਇਹੋ ਜੀ ਸੋਹਣੀ ਸੋਭਾ ਨਾਲ ਸੋਭ ਰਹੇ ਨੇ ਕਿ ਕਰੋੜਾਂ ਕਾਮ ਦੇ ਵੀ ਮੇਰੇ ਸਹਿਬ ਜੀ ਦੇ ਸਾਹਮਣੇ ਫਿੱਟੇ ਪੈ ਰਹੇ। ਕਰੋੜਾਂ ਕਾਮਦੇਵ ਸਭ ਤੋਂ ਸੁੰਦਰ ਮੰਨਿਆ ਤੇ ਕਰੋੜਾਂ ਕਾਮਦੇਵਾਂ ਦੀ ਆਭਾ ਵੀ ਸਤਿਗੁਰੂ ਜੀ ਦੇ ਸਾਹਮਣੇ ਸੁੰਦਰਤਾ ਦੇ ਸਨਮੁਖ ਫਿੱਕੀ ਪ੍ਰਤੀਤ ਹੋ ਰਹੀ ਹੈ।
ਦੇਵ ਜੋ ਜਗੇ ਅੰਜਲੀ ਜੋਰੀ ਪੰਥ ਬਿਨੇ ਮਨ ਪ੍ਰੀਤ ਨਾ ਥੋ।
ਆ ਕੇ ਸਤਿਗੁਰੂ ਜੀ ਨੂੰ ਜਗੇ ਪੂਜ ਰਹੇ ਨੇ ਉਹ ਦੇਵਤੇ, ਬਾਰ ਬਾਰ ਆ ਕੇ ਮੱਥਾ ਟੇਕਦੇ ਵਾਰੋ ਵੇਰੀ ਸਭ ਦੇਵਤੇ ਲੰਮਾ ਕਤਾਰਾਂ ਵਿੱਚ ਜੁੜੇ ਹੋਏ ਨਮਸਕਾਰਾਂ ਕਰਦੇ ਨੇ, ਫੁੱਲ ਮਹਾਰਾਜ ਜੀ ਦੇ ਚਰਨਾਂ ਚ ਰੱਖਦੇ ਨੇ, ਚੰਦਨ ਦਾ ਚਰਚਨ ਕਰਦੇ ਨੇ, ਕਪੂਰ ਦਾ ਚਰਚਨ ਕਰਦੇ ਨੇ, ਸੁਗੰਧੀਦਾਰ ਵਸਤੂਆਂ ਦਾ ਚਰਚਨ ਕਰਕੇ ਪੂਜਾ ਕਰਕੇ ਬੜੇ ਪਿਆਰ ਨਾਲ ਬੇਨਤੀਆਂ ਕਰਦੇ ਨੇ। ਇੰਨੇ ਪਿਆਰ ਨਾਲ ਕਹਿੰਦੇ ਵੀ ਮਾਨੋ ਪ੍ਰੇਮ ਦੀਆਂ ਮੂਰਤੀਆਂ ਹੀ ਬਣੇ ਹੋਣ।
ਜੈ ਜੈ ਬਚਨੀ ਉਚਾਰ
ਮਹਾਰਾਜ ਜੀ ਦੀ ਉਸਤਤ ਕਰਦੇ ਨੇ ਬੜੀਆਂ ਉਕਤੀਆਂ ਨਾਲ ਤੇ ਜੈ ਜੈਕਾਰ ਕਰਦੇ ਦੇਵ ਮਹਾਰਾਜ ਜੀ ਦੀ ਪੂਜਾ ਕਰਦੇ, ਨਾਲੇ ਉਸਤਤੀ ਕਰਦੇ, ਨਾਲੇ ਸਤਿਗੁਰੂ ਜੀ ਦੀ ਜੈ ਜੈਕਾਰ ਕਰਦੇ ਨੇ।
ਪਾਵਨ ਪਾਵਨ ਪ੍ਰਾਪਤ
ਕਹਿੰਦੇ ਨੇ ਉਹ ਦੇਵ ਦੇ ਮਹਾਰਾਜ ਤੁਸੀਂ ਪਾਵਨ ਪਰਮ ਪੁਰਖ ਪੁਰਾਤਨ ਸਰੂਪ ਹੋ, ਆਪ ਜੀ ਦਾ ਪਾਰ ਉਰਾਰ ਨਹੀਂ ਹੈ।
ਜੋ ਪਈ ਤਰ ਅਲੰਬ ਕੇ ਦੇਵਨ ਹੇਸ ਪ੍ਰਗਟੇ ਸ਼੍ਰੀ ਬੇਦੀ ਕੁਲ
ਸਹਾਰਾ ਦੇਣ ਵਾਸਤੇ ਬੇਦੀਆਂ ਦੀ ਕੁਲ ਵਿੱਚ ਹੇ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਏ ਹੋ।
ਭਗਤ ਜਗਤ ਮਲ ਸਿਧ ਕਰਨ ਕੋ ਕਲ ਮਲ ਦੁਸ਼ਟ ਤੰਬ ਧਰਨ ਕੋ।
ਭਗਤੀ ਦਾ ਇਹ ਸੰਸਾਰ ਚ ਪ੍ਰਗਟਾਵਾ ਕਰਨ ਲਈ ਔਰ ਕਲਯੁਗ ਦੇ ਪਾਪਾਂ ਦਾ ਨਾਸ਼ ਕਰਨ ਲਈ ਤੇ ਦੁਸ਼ਟਾਂ ਤੇ ਦੰਭ ਤੇ ਪਖੰਡੀਆਂ ਨੂੰ ਦਲਨ ਵਾਸਤੇ ਆਪ ਦੀ ਮਾਤ ਲੋਕ ਆਏ ਹੋ।
ਕਲ ਮੈਂ ਪਾਵਨ ਪੰਥ ਧਰਨ ਕੋ ਪ੍ਰਭ ਜਗਤ ਚਰਨ
ਕਲਯੁਗ ਦੇ ਜੀਵਾਂ ਨੂੰ ਸ੍ਰੇਸ਼ਟ ਮਾਰਗ ਵਿਖਾਉਣ ਵਾਸਤੇ, ਸਾਧ ਸੰਗਤ ਦਾ ਮਾਰਗ ਦ੍ਰਿੜ ਕਰਾਉਣ ਵਾਸਤੇ, ਜਗਤ ਦੇ ਜੀਵਾਂ ਨੂੰ ਤਾਰਨ ਵਾਸਤੇ ਹੇ ਨਿਰੰਕਾਰ ਜੀ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਜੀ ਮਾਤ ਲੋਕ ਆਏ ਹੋ।
ਨਾਮ ਜਪਾਲਨ ਧਿਆਨ ਚਰਨ ਕੋ
ਨਾਮ ਜਪਾਉਣ ਵਾਸਤੇ ਔਰ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਕਰਾਉਣ ਲਈ,
ਭਗਤਨ ਦੁਖਾ ਜਨਮ ਮਰਨ ਕੋ
ਭਗਤਾਂ ਦੇ ਦੁੱਖਾਂ ਨੂੰ ਹਰਨ ਖੜ ਕੇ ਔਰ ਉਹਨਾਂ ਨੂੰ ਸੁੱਖ ਦੇਣ ਵਾਸਤੇ ਜਨਮ ਤੇ ਮਰਨ ਕੱਟਣ ਲਈ ਆਪ ਜੀ ਆਏ ਹੋ।
ਆਸਰਾ ਇੱਕ ਸ਼ਰਨ ਕੋ
ਇੱਕ ਦੀ ਸ਼ਰਨ ਚ ਪੈਣ ਉਹਨਾਂ ਨੂੰ ਆਸਰਾ ਦੇਣ ਵਾਸਤੇ ਆਪ ਜੀ ਆਏ ਹੋ।
ਕੁਮਤ ਕੁਚਾਲ ਕੁਕਰਮ ਹਰਨ ਕੋ
ਮਤ ਦਾ ਨਾਸ ਕਰਨ ਲਈ, ਕੁਚਾਲ ਜਿਹੜੇ ਭੈੜੇ ਕਰਮਾਂ ਵਿੱਚ ਲੱਗੇ ਹੋਏ ਲੋਕ ਨੇ ਉਹਨਾਂ ਨੂੰ ਸਿੱਧੇ ਰਸਤੇ ਤੇ ਚਲਾਉਣ ਲਈ ਤੇ ਕੁਕਰਮਾਂ ਦਾ ਨਾਸ਼ ਕਰਨ ਲਈ ਆਏ ਹੋ।
ਮੀਰ ਮੀਰ ਸਿੱਧ ਦਰਬ ਚਰਨ ਕੋ
ਵੱਡੇ ਵੱਡੇ ਪੀਰ ਮੀਰ ਜਿਹੜੇ ਹੰਕਾਰੀ ਨੇ ਉਹਨਾਂ ਦੇ ਹੰਕਾਰ ਨੂੰ ਤੋੜਨ ਵਾਸਤੇ ਉਤਰੇ ਹੋ।
ਵਾਹਿਗੁਰੂ ਦੇ ਜਾਪ ਰਤਨ ਕੋ
ਵਾਹਿਗੁਰੂ 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 ਇਹ ਜਾਪ ਜਪਾਉਣ ਲਈ ਤੇ ਜਪਣ ਲਈ ਤੁਸੀਂ ਇਸ ਮਾਤ ਲੋਕ ਦੀ ਧਰਤੀ ਤੇ ਆਏ ਹੋਏ ਨਿਰੰਕਾਰ ਆਪ ਜੀ ਦੀ ਜੈ ਹੋ। ਇਸ ਤਰ੍ਹਾਂ ਦੇਵ ਤੇ ਸਤਿਗੁਰੂ ਜੀ ਦੀ ਉਪਮਾ ਕਰਦਿਆ ਜੈ ਜੈਕਾਰ ਕਰ ਰਹੇ ਨੇ। ਇਹ ਆਪਣੇ ਮੁਖੋਂ ਦੇਵ ਤੇ ਸਤਿਗੁਰੂ ਜੀ ਦੀ ਉਪਮਾ ਕਰਕੇ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲ ਮਨਾ ਕੇ ਨਮਸਕਾਰ ਕਰਕੇ
ਆਪਣੇ ਲੋਕ ਕੋ ਜੈ ਜੈ ਦੇਵੋ ਆਏ।
ਸਭ ਆਪੋ ਆਪਣੀਆਂ ਪੁੜੀਆਂ ਨੂੰ ਵਾਪਸ ਮੁੜ ਕੇ ਜਿੱਥੋਂ ਜਿੱਥੋਂ ਆਏ ਸਨ।
ਜਿਜ ਪਈ ਹੀਰ ਕਰ ਮਾਤਾ ਜਾਮੀ ਪੜੇ
ਮਹਾਰਾਜ ਨੇ ਜਦੋਂ ਸੁਪਨੇ ਤੇ ਸਭ ਕੁਝ ਵੇਖਿਆ ਤੇ ਬੜੇ ਹੈਰਾਨ ਹੋਏ, ਆਪਣੇ ਪੁੱਤਰ ਦੀ ਗੱਲ ਮਾਤਾ ਜੀ ਨੂੰ ਸਮਝ ਨਹੀਂ ਆ ਰਹੀ।
ਘਬਰਾ
ਕੇ ਮਾਤਾ ਜੀ ਅੱਖਾਂ ਖੁੱਲੀਆਂ ਜਦੋਂ ਦੇਵਤੇ ਗਏ ਨਾ ਤੇ ਅੱਖਾਂ ਖੁੱਲੀਆਂ ਤੇ ਸੁਪਨਾ ਟੁੱਟਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦੇ ਅੰਗਾਂ ਨੂੰ ਧਿਆਨ ਨਾਲ ਦੇਖਣ ਲੱਗੇ ਵੀ ਕਿਤੇ ਕੁਝ ਹੋਇਆ ਤਾਂ ਨਹੀਂ। ਤੇ ਬੜੇ ਧਿਆਨ ਨਾਲ ਮਾਤਾ ਜੀ ਸਤਿਗੁਰੂ ਜੀ ਦੇ ਅੰਗਾਂ ਨੂੰ ਵੇਖਣ ਲੱਗੇ।
ਚੰਦਨ ਸੋ ਚਰਚਿਤ ਹੈ ਸਾਰੇ ਬਹੁ ਸੁਗੰਧ ਸੋ ਜਜੇ ਨਿਆਰੇ।
ਕੀ ਵੇਖਿਆ ਕਿ ਸਤਿਗੁਰੂ ਜੀ ਦਾ ਸਾਰਾ ਸਰੀਰ ਚੰਦਨ ਦੇ ਮਹਿਕ ਨਾਲ ਮਹਿਕ ਰਿਹਾ, ਚੰਦਨ ਨਾਲ ਸਰੀਰ ਚਰਚਿਆ ਹੋਇਆ। ਫੁੱਲ ਮਹਾਰਾਜ ਜੀ ਦੇ ਚਰਣਾਂ ਵਿੱਚ ਪਏ ਹੋਏ ਨਜ਼ਰ ਆਏ ਮਾਤਾ ਜੀ ਨੂੰ। ਕਹਿੰਦੇ ਜਿਵੇਂ ਸੁਪਨੇ ਵਿੱਚ ਵੇਖਿਆ ਉਹ ਸਾਹਮਣੇ ਸਾਰਾ ਸਰੀਰ ਪੂਜਿਆ ਹੋਇਆ ਨਜ਼ਰ ਆਇਆ, ਇਹ ਸਾਰੇ ਸਰੀਰ ਦੀ ਪੂਜਾ ਹੋਈ ਹੈ, ਚੰਦਨ ਦਾ ਉੱਪਰ ਚਰਚਨ ਹੋ
ਰਿਹਾ ਹੈ। ਕਿਦੋਂ ਸਾਜ ਕਿਆ ਸੁਪਨਾ
ਭਰਮ ਪਿਆ ਮਾਤਾ ਜੀ ਦੇ ਵੀ ਇਹ ਸੁਪਨਾ ਸੀ ਨਾ ਸੱਚ ਸੀ ਸਮਝ ਨਹੀਂ ਆਈ। ਧਿਆਨ ਨਾਲ ਅੱਖਾਂ ਮਲ ਕੇ ਦੁਬਾਰਾ ਤੱਕਦੇ ਫਿਰ ਅੰਨਾ ਨੂੰ ਵੇਖਦੇ ਤੇ ਅੰਨਾ ਤੇ ਬਾਕੀ ਚੰਦਨ ਕਰਚਿਆ ਹੋਇਆ ਤੇ ਹੈਰਾਨੀ ਨਾਲ ਵੇਖਦੇ ਤੇ ਸਭਰਮ ਦੇ ਵਿੱਚ ਕਿ ਸੁਪਨਾ ਸੀ ਨਾ ਸੱਚ ਸੀ।
ਹਿਰਦੈ ਵਿਚਾਰਤ ਆਰਤ ਮਾਤਾ ਨਿਰਣੈ ਹੋਏ ਨਾ ਏਕੈ ਮਾਤਾ।
ਮਨ ਵਿਚਾਰਾ ਕਰਕੇ ਮਾਤਾ ਜੀ ਬੜੇ ਵਿਆਕੁਲ ਹੋ ਰਹੇ ਨੇ ਪਰ ਨਿਰਣਾ ਨਹੀਂ ਹੋ ਰਿਹਾ ਵੀ ਇਹ ਸੱਚ ਸੀ ਜਾਂ ਝੂਠ ਸੀ। ਕਿਉਂ ਜੇ ਸੱਚ ਹੁੰਦਾ ਤੇ ਸਾਹਮਣੇ ਜਾਗਦਿਆਂ ਨੂੰ ਦਿਸਦਾ, ਜੇ ਝੂਠ ਹੁੰਦਾ ਸੁਪਨਾ ਤੇ ਸਰੀਰ ਦੇ ਉੱਤੇ ਆ ਚੰਦਨ ਸਾਹਮਣੇ ਨਜ਼ਰ ਆ ਰਿਹਾ, ਮੈਂ ਕੀ ਨਿਰਣਾ ਕਰਾਂ। ਇੱਦਾਂ ਮਾਤਾ ਜੀ ਸੋਚਣ ਲੱਗੇ।
ਸੁਪਤੀ ਮਹਿਮਾ ਮਨ ਮਹਿਮਾਨ ਇਹ ਅਵਤਾਰ ਅਪਿਚਿਤ ਜਾਨੇ।
ਸਮਝ ਲਿਆ ਵੀ ਆਪਣੇ ਪੁੱਤਰ ਦੀ ਮਹਿਮਾ ਨੂੰ ਕਿ ਇਹ ਕੋਈ ਅਵਤਾਰੀ ਪੁਰਖ ਨੇ, ਇਹ ਤਾਂ ਅਵਤਾਰ ਨੇ, ਇਹ ਨਿਰੰਕਾਰ ਦਾ ਹੀ ਅਵਤਾਰ ਨੇ। ਇਹ ਮਾਤਾ ਜੀ ਨੂੰ ਸਮਝ ਆ ਗਏ।
ਹੇਰਾ ਜਿਸ ਕੇ ਪਦ ਅਰਬਿੰਦ ਕੁਬਿੰਦ ਰੂਪ ਦੇ ਆਏ।
ਦੇ ਚਰਨਾਂ ਨੂੰ ਪੂਜਣ ਵਾਸਤੇ ਦੇਵਤੇ ਆਏ ਹਨ।
ਕਰੀ ਆਪ ਚਿਤ ਪ੍ਰੀਤ ਸੋ ਬਾਰ ਬਾਰ ਫਿਰਨ ਆਏ।
ਆਪ ਉਹਨਾਂ ਦੇਵਤਿਆਂ ਨੇ ਮੱਥਾ ਟੇਕਿਆ ਤੇ ਮਾਤਾ ਜੀ ਸਮਝ ਗਏ ਵੀ ਇਹ ਤਾਂ ਅਵਤਾਰ ਨੇ। ਹੁਣ ਮਾਤਾ ਜੀ ਭੁੱਲ ਗਏ ਵੀ ਮੇਰੇ ਪੁੱਤਰ ਨੇ, ਹੁਣ ਮਾਤਾ ਨੇ ਵੀ ਇਹੀ ਵੇਖਿਆ ਵੀ ਇਹ ਤਾਂ ਨਿਰੰਕਾਰ ਨੇ ਤੇ ਆਪ ਵੀ ਮੱਥਾ ਟੇਕਣ ਲੱਗ ਪਏ ਸਤਿਗੁਰਾਂ ਦੇ ਚਰਨ।
ਓਹੇ ਸੁਪਨੇ ਕੀ ਨਿਆਈ ਅਬ ਲੋਚਰ ਕੀ ਵਿਦਤ ਦਿਸਾਏ।
ਮੈਂ ਤਾਂ ਸੁਪਨੇ ਦੀ ਨਿਆਈ ਵੇਖਿਆ ਸੀ ਪਰ ਸਰੀਰ ਦੇ ਉੱਤੇ ਹਾਲੇ ਵੀ ਚੰਦਨ ਦੇ ਛੱਟੇ ਪਏ ਹੋਏ ਨੇ।
ਇਸ ਵਿਚਾਰ ਕਰਤੀ ਉਹ ਪਰਮਾਤੂ ਜਿਹੜੇ ਬਿਮਾਰ ਦੰਡ ਬੱਗਿਆ।
ਵਿਚਾਰ ਕਰਦਿਆਂ ਕਹਿੰਦੇ ਇਹਨਾਂ ਨੂੰ ਦਿਨ ਚੜ੍ਹ ਗਿਆ, ਮਾਤਾ ਜੀ ਨੂੰ ਨੀਂਦ ਨਹੀਂ ਪਈ ਮੁੜ ਕੇ ਅੰਮ੍ਰਿਤ ਵੇਲੇ ਤੋਂ ਬਾਅਦ। ਕਹਿੰਦੇ ਨੇਤਰ ਖੁੱਲ ਗਏ, ਖੁੱਲੇ ਹੀ ਰਹੇ ਤੇ ਦਿਨ ਚੜ੍ਹ ਗਿਆ, ਪ੍ਰਕਾਸ਼ ਹੋ ਗਿਆ।
ਗਿਆਨੀ ਨਾਨਕ ਜੀ ਮਨ ਮਾਤਾ ਕੰਨ ਦਈ ਤਬ ਸਤਨਾਮ
ਸ੍ਰੀ। ਜਾਣੀ ਜਾਣ ਗੁਰੂ ਨਾਨਕ ਸਾਹਿਬ ਨੇ ਨੇਤਰ ਖੋਲੇ, ਵੇਖਿਆ ਮਾਤਾ ਜੀ ਅੱਜ ਹੋਰ ਹੀ ਰੰਗ ਚ ਬੈਠੇ ਨੇ ਤੇ ਵੇਖਦਿਆਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਮੋਹ ਦੀ ਕਨਾਤ ਉੱਤੇ ਪਾ ਦਿੱਤੀ ਮਾਂ ਨੇ, ਫਿਰ ਅੰਦਰੋਂ ਮਮਤਾ ਜਗਾ ਦਿੱਤੀ, ਮੋਹ ਦੀ ਕਨਾਤ ਉਸੇ ਵੇਲੇ ਮਾਤਾ ਜੀ ਦੇ ਉੱਤੇ ਤਾਣ ਦਿੱਤੀ।
ਭੁੱਖਾ
ਅੱਖਾਂ ਖੋਲੀਆਂ ਤੇ ਮੂੰਹ ਰੁੱਖਾ ਜਿਹਾ ਬਣਾ ਕੇ ਬੱਚਿਆਂ ਵਾਂਗੂ ਮੇਰੇ ਸਾਹਿਬ ਜੀ ਕਹਿੰਦੇ ਮਾਂ ਭੁੱਖ ਲੱਗੀ ਹੈ। ਇਹ ਗੱਲ ਕਹਿਣ ਦੀ ਦੇਰੀ ਸੀ ਤੇ ਮਾਂ ਤੇ ਉਸੇ ਵੇਲੇ ਮੋਹ ਦਾ ਪਰਦਾ ਪੈ ਗਿਆ, ਭੁੱਲ ਗਏ ਕਿ ਰਾਤ ਕੀ ਸੁਪਨਾ ਦੇਖਿਆ ਸੀ, ਕੀ ਖੇਡ ਹੋਈ ਸੀ, ਸਭ ਕੁਝ ਵਿਸਰ ਗਿਆ ਜਦੋਂ ਮੋਹ ਦੀ ਕਨਾਤ ਪੈ ਗਈ।
ਇਸ ਕੀ ਭੁੱਲੀ ਸਕਲ ਵਿਚਾਰਾ ਲੱਖੀ ਰਿਦੇ ਸੁਪਨੇ ਪੁਖਿਆਰਾ।
ਸਾਰੀ ਗੱਲ ਭੁੱਲ ਗਈ ਮਾਤਾ ਤ੍ਰਿਪਤਾ ਜੀ ਨੂੰ, ਬਸ ਇਹੀ ਸੋਚਦੇ ਕਿ ਮੇਰੇ ਪੁੱਤਰ ਨੂੰ ਭੁੱਖ ਲੱਗੀ ਹੈ, ਮੈਂ ਹੁਣੇ ਕੁਝ ਖਾਣ ਨੂੰ ਲਿਆਉਂਦੀ। ਇਸ ਤਰ੍ਹਾਂ ਉਸੇ ਵੇਲੇ ਮੂੰਹ ਮਨ ਚ ਜਾਗ ਪਿਆ।
ਅਸੋ ਅਸਮ ਦੀਨ ਇਸ ਖਾਨੇ ਜੋ ਆ ਕੇ ਜਾਣੇ ਤਿਉ ਜਾਣੇ।
ਇਹਨਾਂ ਨੂੰ ਲਿਆ ਕੇ ਭੋਜਨ ਛਕਣ ਨੂੰ ਦਿੱਤਾ, ਉਸੇ ਤਰ੍ਹਾਂ ਵੇਖਣ ਲੱਗ ਪਏ ਮਾਤਾ ਜੀ ਜਿਵੇਂ ਪਹਿਲਾਂ ਪੁੱਤਰ ਰੂਪ ਕਰਕੇ ਵੇਖਦੇ ਸਨ।
ਅਸਲ ਸਦਨ ਚੋਟੈ ਮਿਲੇ ਬਾਲ ਜੇ ਜਾਲ।
ਸਤਿਗੁਰੂ ਜੀ ਘਰੋਂ ਭੋਜਨ ਛਕਿਆ, ਸਾਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਜਿੱਥੇ ਬਾਹਰ ਬੱਚੇ ਖੇਡਦੇ ਸਨ ਉਹਨਾਂ ਬਾਲਕਾਂ ਦੀ ਖੇਡ ਦੇ ਵਿੱਚ ਜਾ ਮਿਲੇ ਹਨ।
ਜਿਹਦੇ
ਚਰਨਾਂ ਦੇ ਵਿੱਚ ਪਾਏ ਹੋਏ ਕੰਗਣ ਖੜਕਦੇ ਨੇ, ਲੱਤ ਨਾਲ ਬੱਧੀ ਹੋਈ ਤੜਾਕੀ ਖੜਕਦੀ ਹੈ, ਬਾਲਕਾਂ ਦੇ ਨਾਲ ਵਿਚਰ ਕੇ ਸਾਹਿਬ ਜੀ ਬਾਲ ਲੀਲਾ ਕਰਦਿਆਂ ਕਰਦਿਆਂ ਕੌਤਕ ਕਰਦਿਆਂ ਕਰਦਿਆਂ ਗਲੀ ਬਾਜ਼ਾਰ ਤੋਂ ਬਾਹਰ ਤੋਂ ਚਲੇ ਗਏ। ਮਾਤਾ ਤ੍ਰਿਪਤਾ ਜੀ ਵੇਖ ਵੇਖ ਕੇ ਉਸੇ ਤਰ੍ਹਾਂ ਵੇਖ ਰਹੇ ਨੇ ਵੀ ਮੇਰਾ ਪੁੱਤਰ ਹੀ। ਰਾਤ ਵਾਲੀ ਸਾਰੀ ਗੱਲ ਮਾਤਾ ਜੀ ਨੂੰ ਵਿਸਰ ਗਈ ਹੈ। ਇਹੋ ਜਿਹੀ ਕਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵਰਤਾਈ ਹੈ, ਜਿਹਨਾਂ ਦੀ ਪੂਜਾ ਦੇਵੀ ਦੇਵਤੇ ਪ੍ਰਤੱਖ ਰੂਪ ਜੀ ਕਰਨ ਆਏ ਸਨ ਪਰ ਮਾਤਾ ਜੀ ਨੂੰ ਕੇਵਲ ਸਵਪਨ ਰੂਪ ਦੇ ਵਿੱਚ ਹੀ ਉਹ ਸਭ ਨਜ਼ਰ ਆਏ ਨੇ। ਇਹ ਸਤਿਗੁਰੂ ਜੀ ਦੀ ਆਪਣੀ ਲੀਲਾ ਹੈ, ਇੱਥੇ ਆ ਕਰਕੇ ਕਹਿਣਾ ਪੈਂਦਾ ਤੁਮਰੀ ਗੱਤ ਮਿਸ ਤੁਮੇ ਜਾਣੇ ਨਾਨਕ ਦਾਸ ਸਦਾ ਕੁਰਬਾਨੀ ਸਾਹਿਬ ਜੀ ਦੇ ਹੋਰ ਕੌਤਕ ਕਰਤਾ ਦੇ ਅਗਲਿਆਂ ਪ੍ਰਸੰਗਾਂ ਚ ਆਪ ਜੀ ਸਰਵਣ ਕਰੋਗੇ।